ਵਾਰ 33 ਪੌੜੀ 20 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਵੱਖ ਵੱਖ ਦੇ ਕੇ ਦੁਸ਼ਟ ਬੰਦੇ ਦੀ ਹਾਲਤ ਵੀ ਦੱਸਦੇ ਆ, ਭਲਿਆਈ ਦੀ ਅਵਸਥਾ ਵੀ ਦੱਸਦੇ ਨੇ ਵੱਖ ਵੱਖ ਪ੍ਰਮਾਣ ਦੁਆਰਾ ਬਚਨ ਉਚਾਰਨ ਕੀਤੇ। ਤਿਲ ਕਾਲਾ ਫੁੱਲ ਉਜਲਾ ਹਰਿਆ ਬੂਟਾ ਕਿਆ ਨਿਸ਼ਾਨੀ, ਮੁੱਢੋਂ ਵੱਡ ਬਣਾਈਐ ਸਿਰ ਤਲਵਾਇਆ ਮੱਝ ਬਿਬਾਣੀ, ਘਟ ਘਟ ਪਾਈ ਝੰਬੀਐ ਤੇਲ ਤਿਲਹਿਓ ਪੀੜੇ ਕਹਾਣੀ, ਸਣ ਕਪਾਹ ਦੋਏ ਰਾਹ ਕਰ ਪਰ ਉਪਕਾਰ ਵਿਕਾਰ ਵਿਡਾਣੀ, ਵੇਲ ਕਤਾਏ ਬਣਾਈਐ ਪੜਦਾ ਕੱਜਣ ਕੱਪੜ ਪੁਰਾਣੀ, ਖਾਲ ਕਢਾਏ ਪਟਾਏ ਸਣ ਰੱਸੇ ਬੰਨਣ ਮਨ ਸ਼ਰਮਾਣੀ, ਦੁਸ਼ਟਾਂ ਦੁਸ਼ਟਾਈ ਮਿਹਮਾਣੀ, ਦੁਸ਼ਟਾਂ ਦੁਸ਼ਟਾਈ ਮਿਹਮਾਣੀ। ਫੁਰਮਾਨ ਕਰਦੇ ਨੇ ਤਿਲ ਕਾਲਾ ਫੁੱਲ ਉਜਲਾ ਹਰਿਆ ਬੂਟਾ ਕਿਆ ਨਿਸ਼ਾਨੀ। ਕਹਿਣ ਲੱਗੇ ਤਿਲ ਕਾਲਾ ਤੇ ਜਿਹੜੇ ਤਿਲਾਂ ਦੇ ਬੂਟਿਆਂ ਨੂੰ ਫੁੱਲ ਲੱਗਦੇ ਨੇ ਉਹ ਚਿੱਟੇ ਹੁੰਦੇ। ਕਹਿੰਦੇ ਤਿਲ ਕਾਲਾ ਫੁੱਲ ਉਜਲਾ, ਤਿਲ ਕਾਲਾ ਤੇ ਜਿਹੜਾ ਫੁੱਲ ਆ ਚਿੱਟਾ, ਔਰ ਜਿਹੜਾ ਤਿਲਾਂ ਦਾ ਬੂਟਾ ਉਹ ਹਰਿਆ। ਤਿਲ ਕਾਲਾ ਫੁੱਲ ਉਜਲਾ ਹਰਿਆ ਬੂਟਾ ਕਿਆ ਨਿਸ਼ਾਨੀ। ਕਹਿੰਦੇ ਤਿਲ ਦਾ ਫਿਰ ਚਿੰਨ ਕੀ ਆ, ਭਾਵ ਕੁਦਰਤੀ ਤੌਰ ਦੇ ਉੱਤੇ ਆ ਇਹ ਗੱਲ ਭਾਈ ਗੁਰਦਾਸ ਜੀ ਕਹਿੰਦੇ। ਕਹਿੰਦੇ ਕੁਦਰਤ ਨਾਲ ਹੋਰ ਦਾ ਹੋਰ ਹੀ ਰੰਗ ਹੋ ਜਾਂਦਾ, ਉਹਦੇ ਵੱਖ ਵੱਖ ਰੰਗ ਨੇ। ਬੂਟਾ ਹਰੇ ਰੰਗ ਦਾ ਜਿਹੜੇ ਉਹਨੂੰ ਫੁੱਲ ਲੱਗਣੇ ਤਿਲਾਂ ਨੂੰ, ਐਂ ਬਹੁਤ ਜ਼ਿਆਦਾ ਚਿੱਟੇ ਹੁੰਦੇ ਉਹ ਜਿਹੜੇ ਫੁੱਲ ਆ ਤਿਲਾਂ ਦੇ। ਕਹਿਣ ਲੱਗੇ ਜਿਹੜੇ ਬੂਟੇ ਨੂੰ ਫੁੱਲ ਲੱਗੇ ਉਹ ਚਿੱਟੇ ਤੇ ਜਿਹੜੇ ਤਿਲ ਆ ਉਹ ਕਾਲੇ, ਭਾਵੇਂ ਤਿਲ ਪਿੱਛੋਂ ਚਿੱਟੇ ਵੀ ਹੁੰਦੇ ਆ ਪਰ ਨਾਲ ਉਹਦਾ ਰੰਗ ਕਾਲਾ ਵੀ ਆ। ਕਹਿਣ ਲੱਗੇ ਮੁੱਢੋਂ ਵੱਢ ਬਣਾਈਐ ਸਿਰ ਤਲਵਾਇਆ ਮੱਝ ਬਿਬਾਣੀ, ਮੁੱਢ ਤੋਂ ਵੱਢ ਕੇ ਪੰਡਾਂ ਬੰਨ ਲਈ ਦੀਆਂ ਉਹਦੀਆਂ ਤਲਾਂ ਦੀਆਂ, ਤੇ ਉਜਾੜਾਂ ਦੇ ਵਿਖੇ ਉਜਾੜ ਵਾਲੀ ਜਗ੍ਹਾ ਭਾਵ ਖੇਤਾਂ 'ਚ ਸਿਰ ਤਲਵਾਇਆ ਰੱਖੀਦਾ ਹੈ। ਜਿਹੜੇ ਤਿਲ ਨੇ ਉਹਨਾਂ ਨੂੰ ਪਤਾ ਕਿਵੇਂ ਰੱਖਦੇ? ਸਿਰ ਤਲਵਾਇਆ, ਸਿਰ ਤਲਵਾਇਆ ਦਾ ਮਤਲਬ ਆ ਵੀ ਜਿਹੜਾ ਸਿਰ ਆ ਉਹ ਥੱਲੇ ਨੂੰ ਤੇ ਜਿਹੜੇ ਪੈਰ ਆ ਉੱਪਰ ਨੂੰ ਰੱਖਣੇ ਉਹਨਾਂ ਦੇ। ਹੁਣ ਖਿਆਲ ਨਾਲ ਬੇਨਤੀ ਸੁਣਨੀ, ਜਦੋਂ ਕਿਸਾਨ ਜ਼ਿਮੀਂਦਾਰ ਤਿਲਾਂ ਦੀ ਫਸਲ ਵੱਢ ਲੈਂਦਾ, ਤਿਲਾਂ ਦੇ ਬੂਟੇ ਵੱਢ ਲੈਂਦਾ ਤੇ ਉਹਨਾਂ ਤਿਲਾਂ ਦੇ ਬੂਟਿਆਂ ਦੀਆਂ ਪੰਡਾਂ ਬੰਨ ਲੈਂਦਾ ਫਿਰ, ਤੇ ਪੰਡਾਂ ਬੰਨ ਕੇ ਰੱਖਦਾ ਕਿੱਥੇ ਆ ਤੇ ਕਿਵੇਂ ਰੱਖਦਾ? ਉਹਨਾਂ ਨੂੰ ਥੱਲੇ ਕੋਈ ਤੱਪੜ ਆਦਿਕ ਵਿਛਾ ਦਿੰਦੇ ਆ, ਚੀਜ਼ਾਂ ਜਿਵੇਂ ਚਾਦਰਾਂ ਕਹਿ ਦਈਏ ਆਪਾਂ ਸਮਝਾਉਣ ਵਾਸਤੇ, ਦਰੀਆਂ ਚਾਦਰਾਂ ਤੱਪੜ ਆਦਿਕ ਥੱਲੇ ਵਿਛਾ ਦੇਣੇ, ਤੇ ਉਹ ਤਿਲਾਂ ਦੀਆਂ ਬੰਨੀਆਂ ਹੋਈਆਂ ਪੰਡਾਂ ਨੂੰ ਪਤਾ ਕਿਵੇਂ ਰੱਖਣਾ ਉਹਨੇ? ਜਿਹੜਾ ਤਿਲਾਂ ਦਾ ਉੱਪਰਲਾ ਪਾਸਾ ਆ ਜਿੱਥੇ ਤਿਲ ਲੱਗੇ ਸੀ ਫਲੀਆਂ ਲੱਗੀਆਂ ਉਹ ਥੱਲੜਲੇ ਪਾਸੇ ਨੂੰ, ਤੇ ਜਿਹੜਾ ਤਿਲਾਂ ਦੇ ਬੂਟਿਆਂ ਦਾ ਮੁੱਢ ਵਾਲਾ ਪਾਸਾ ਸੀ ਉਹ ਉੱਪਰ ਨੂੰ ਰੱਖ ਦੇਣੇ, ਉੱਪਰ ਨੂੰ ਕਰ ਦੇਣੇ ਉਹ, ਇੱਦਾਂ ਪੰਡਾਂ ਮੂਧੀਆਂ ਮਾਰ ਦੇਣੀਆਂ ਉਹਨਾਂ ਨੇ। ਉਹਦਾ ਭਾਵ ਕੀ ਸੀਗਾ? ਮਤਲਬ ਕਿ ਉਹਨਾਂ ਦਾ ਉਹ ਜਿਹੜੇ ਫਿਰ ਤਿਲ ਨਿਕਲਦੇ ਆ ਨਾ ਉਹਦੇ ਵਿੱਚੋਂ ਫਲੀਆਂ ਚੋਂ, ਉਹ ਫਿਰ ਥੱਲੇ ਨੂੰ ਨਿਕਲਣਗੇ, ਥੱਲੇ ਨੂੰ ਡਿੱਗਣਗੇ ਜਿਹੜੀਆਂ ਚੀਜ਼ਾਂ ਕੱਪੜੇ ਥੱਲੇ ਵਿਛਾਏ। ਭਾਈ ਗੁਰਦਾਸ ਜੀ ਦੱਸਦੇ ਕੈਸੇ ਕੈਸੇ ਦ੍ਰਿਸ਼ਟਾਂਤ। ਵੇਖੋ ਸਾਡੀ ਆਪਣੀ ਬੋਲੀ 'ਚ, ਸਾਡੀ ਆਪਣੀ ਭਾਸ਼ਾ 'ਚ ਸਾਨੂੰ ਦ੍ਰਿਸ਼ਟਾਂਤ ਦਿੰਦੇ ਆ ਤਾਂ ਕਿ ਸਾਨੂੰ ਹਰ ਗੱਲ ਜਿਹੜੀ ਬੜੇ ਆਰਾਮ ਨਾਲ ਸਮਝ ਵਿੱਚ ਆ ਜਾਏ। ਮੁੱਢੋਂ ਵੱਢ ਬਣਾਈਐ, ਕਹਿੰਦੇ ਮੁੱਢ ਤੋਂ ਵੱਢ ਕੇ ਉਹਨੂੰ ਭਾਰ ਬਣਾ ਲਈਦਾ, ਭਾਵ ਪੰਡਾਂ ਬੰਨ ਲਈਦੀਆਂ ਉਹਦੀਆਂ। ਸਿਰ ਤਲਵਾਇਆ ਮੱਝ ਬਿਬਾਣੀ, ਕਹਿੰਦੇ ਉਹ ਖੇਤਾਂ ਦੇ ਵਿੱਚ ਸਿਰ ਤਲਵਾਇਆ ਰੱਖੀਦਾ ਉਹਨੂੰ। ਸਿਰ ਤਲਵਾਇਆ ਮਤਲਬ ਸਿਰ ਥੱਲੇ ਨੂੰ, ਤੇ ਉਹਦੇ ਜਿਹੜੇ ਮੁੱਢ ਵਾਲਾ ਪਾਸਾ ਸੀ ਉਹ ਉੱਪਰ ਨੂੰ ਚੁੱਕ ਦੇਈਦਾ ਉਹਨੂੰ ਤਿਲਾਂ ਦਾ। ਉਸ ਤੋਂ ਬਾਅਦ ਹੁਣ ਉਹ ਝਾੜ ਲਏ, ਝੰਬ ਲਏ, ਨਿਕਲ ਆਏ ਤਿਲ ਵਿੱਚੋਂ ਬੂਟਿਆਂ ਦੇ। ਉਸ ਤੋਂ ਬਾਅਦ ਕੀ ਕੀਤਾ ਜੀ? ਕਹਿੰਦੇ ਕਰ ਕਰ ਪਾਈ ਝੰਬੀਐ ਤੇਲ ਤੇਲੀਓ ਪੀੜੇ ਘਾਣੀ, ਕੱਟ ਕੇ ਕੁੱਟ ਕੇ ਤਰ੍ਹਾਂ ਤਰ੍ਹਾਂ ਦੇ ਢੰਗਾਂ ਨਾਲ ਝੰਬੀਦਾ ਵੀ ਆ ਉਹਨਾਂ ਨੂੰ ਤਿਲਾਂ ਦੇ ਬੂਟਿਆਂ ਨੂੰ। ਉਹਦੇ ਵਿੱਚੋਂ ਜਦੋਂ ਤੇਲ ਨਿਕਲਦਾ, ਕਹਿੰਦੇ ਪਹਿਲਾਂ ਤਿਲ ਨਿਕਲਦੇ ਆ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕੋਲੂ ਦੇ ਵਿੱਚ ਪੀੜੀਦਾ ਤਿਲਾਂ ਨੂੰ, ਫਿਰ ਉਹਨਾਂ ਤਿਲਾਂ ਦੇ ਵਿੱਚੋਂ ਘਾਣੀ ਨਿਕਲਦੀ ਆ, ਭਾਵ ਤੇਲ ਨਿਕਲਦਾ ਆ। ਇਸੇ ਤਰ੍ਹਾਂ ਸਾਧ ਸੰਗਤ, ਤੇਲ ਤੇਲੀਓ ਪੀੜੇ ਘਾਣੀ, ਇੰਨਾ ਦੁੱਖ ਉਹਨਾਂ ਨੇ ਝੱਲਿਆ, ਤਸੀਹਾ ਉਹਨਾਂ ਨੇ ਝੱਲਿਆ, ਤਿਲਾਂ ਨੇ, ਤੇ ਫਿਰ ਉਹ ਕਿਸੇ ਨੂੰ ਜਾ ਕੇ ਤੇਲ ਦਿੱਤਾ, ਨਾਲ ਖਲ ਬਣੀ। ਤੇਲ ਵੀ ਲੋਕਾਂ ਦੇ ਕੰਮ ਆਇਆ ਤੇ ਜਿਹੜੀ ਖਲ ਆ ਉਹ ਵੀ ਕੰਮ ਆਈ। ਉਹ ਪਸ਼ੂਆਂ ਆਦਿਕਾਂ ਨੂੰ ਪਾਉਂਦੇ ਆ ਤਾਂ ਕਿ ਪਸ਼ੂ ਜਿਹੜੇ ਉਹ ਦੁੱਧ ਜ਼ਿਆਦਾ ਦੇਣ ਲੱਗ ਪੈਂਦੇ ਆ। ਸਨ ਕਪਾਹ ਦੋਏ ਰਾਹ ਕਰ ਪਰ ਉਪਕਾਰ ਵਿਕਾਰ ਵਡਾਣੀ। ਹੁਣ ਦੂਸਰਾ ਦ੍ਰਿਸ਼ਟਾਂਤ ਲੈ ਲਿਆ, ਪਹਿਲਾਂ ਤਿਲਾਂ ਦੀ ਗੱਲ ਕੀਤੀ, ਹੁਣ ਸਨ ਅਤੇ ਕਪਾਹ ਦੋ ਦ੍ਰਿਸ਼ਟਾਂਤ ਇਕੱਠੇ ਦਿੰਦੇ ਨੇ। ਕਹਿੰਦੇ ਸਨ ਅਤੇ ਕਪਾਹ ਇਹਨਾਂ ਦੇ ਦੋ ਰਾਹ ਆ। ਜਿਹੜੀ ਕਪਾਹ ਆ ਉਹ ਪਰਉਪਕਾਰ ਅਤੇ ਸਨ ਵਿਕਾਰਾਂ ਦੇ ਕੰਮ ਕਰਦੀ ਹੈ। ਕਿਵੇਂ? ਵੇਲ ਕਤਾਏ ਬਣਾਈ ਹੈ ਪੜਦਾ ਕੱਜਣ ਕੱਪੜ ਪੁਰਾਣੀ। ਜਿਹੜੀ ਕਪਾਹ ਆ ਉਹਦਾ ਰੂੰ ਬਣਿਆ, ਭਾਵ ਕਪਾਹ ਕਹਿੰਦੇ ਹੀ ਰੂੰ ਨੂੰ, ਜਿਹੜਾ ਬੀਜੇ ਹੋਏ ਬੂਟੇ ਆ ਉਹਨਾਂ ਨਾਲੋਂ। ਹੁਣ ਇਹ ਜਿਹੜੀ ਕਪਾਹ ਆ ਉਹ ਲੱਥੀ, ਇਹਦਾ ਸੂਤ ਕੱਤਿਆ, ਸੂਤ ਕੱਤ ਕੇ ਬੁਣਿਆ, ਕੱਪੜਾ ਬਣਿਆ। ਕਪਾਹ ਹੁਣ ਵੇਲ ਕੇ ਕੱਤ ਕੇ ਉਣਾਈ ਦੀ ਆ, ਫਿਰ ਉਹਦਾ ਕੱਪੜਾ ਬਣਿਆ। ਉਹ ਕੱਪੜਾ ਦਰਜੀਆਂ ਨੂੰ ਦਿੱਤਾ, ਉਹਨਾਂ ਨੇ ਸੀਤਾ ਕੱਪੜਾ, ਫਿਰ ਕਿਸੇ ਪ੍ਰਾਣੀ ਦਾ ਉਹ ਪੜਦਾ ਕੱਜਦੀ ਆ, ਭਾਵ ਨੰਗੇਜ ਕੱਜਦੀ ਆ, ਪੜਦਾ ਢੱਕਦੀ ਆ, ਗਰਮੀ ਸਰਦੀ ਠੰਡ ਆਦਿਕ ਤੋਂ ਬਚਾਉਂਦੀ ਹੈ। ਕੌਣ? ਉਹ ਜਿਹੜੀ ਕਪਾਹ ਹੈ, ਕਿਉਂਕਿ ਕੱਪੜਾ ਤੇ ਕਪਾਹ ਤੋਂ ਹੀ ਬਣਿਆ। ਖਾਲ ਕਢਾਏ ਵਟਾਏ ਸਨ ਰੱਸੇ ਬੰਨਣ ਮਨ ਸ਼ਰਮਾਣੀ। ਤੇ ਕਹਿਣ ਲੱਗੇ ਜਿਹੜੀ ਖਾਲ ਆ ਉਸ ਕਪਾਹ ਦੀ, ਜਿਹੜੀ ਕਪਾਹ ਹੈ ਨਾ ਉਹਦੇ ਵਿੱਚੋਂ ਵਡੇਵੇਂ ਨਿਕਲਦੇ, ਉਹਨਾਂ ਵਡੇਵਿਆਂ ਦੀ ਫਿਰ ਖਲ ਵੀ ਬਣਦੀ ਹੈ, ਉਹ ਵੀ ਪਸ਼ੂਆਂ ਨੂੰ ਪਾਉਂਦੇ, ਜਿਵੇਂ ਦਾਸ ਨੇ ਤਿਲਾਂ ਦੀ ਖਲ ਦਾ ਵੀ ਜ਼ਿਕਰ ਕੀਤਾ। ਹੁਣ ਕਹਿੰਦੇ ਜਿਹੜੀ ਸਣ ਆ, ਸਣ ਦੇ ਵੀ ਬੂਟੇ ਹੁੰਦੇ, ਸਣ ਜਿਹੜੀ ਆ ਉਹ ਆਪਣੀ ਖਲ ਲਵਾ ਕੇ ਰੱਸੇ ਵਟਵਾਉਂਦੀ ਹੈ। ਪਹਿਲਾਂ ਸਣ ਦੇ ਜਿਹੜੇ ਬੂਟੇ ਨੇ ਨਾ ਉਹਨਾਂ ਨੂੰ ਵੱਢਣਾ, ਜ਼ਿਮੀਂਦਾਰ ਕੱਟਦਾ ਆ, ਅਸੀਂ ਦੇਖਦੇ ਰਹੇ ਪਿੰਡਾਂ ਦੇ ਵਿੱਚ ਸਣ ਦੇ ਬੂਟੇ, ਜਿਵੇਂ ਚਰੀ ਹੁੰਦੀ ਨਾ ਪਸ਼ੂਆਂ ਨੂੰ ਪਾਉਣ ਵਾਲੀ, ਇਸ ਤਰ੍ਹਾਂ ਚਰੀ ਦੇ ਬੂਟਿਆਂ ਵਰਗੇ ਸਣ ਦੇ ਬੂਟੇ ਹੁੰਦੇ ਆ। ਉਹਨੂੰ ਕੱਟ ਕੇ ਪੰਡਾਂ ਬੰਨ ਕੇ ਕਿੰਨਾ ਕਿੰਨਾ ਚਿਰ ਪਾਣੀ 'ਚ ਡੋਬ ਛੱਡਦੇ ਹੁੰਦੇ ਸੀ, ਟੋਭਿਆਂ ਛੱਪੜਾਂ 'ਚ ਉਹਨੂੰ। ਫਿਰ ਉਹ ਜਿਹੜੀ ਸਣ ਆ ਨਾ ਉਹਦੇ ਜਿਹੜੇ ਡੰਡੇ ਆ ਉਹਨਾਂ ਡੰਡਿਆਂ ਦੇ ਉੱਪਰੋਂ ਉਹ ਜਿਹੜੀ ਉਹਦੀ ਖਲ ਆ ਉਹ ਉਗੜ ਆਉਂਦੀ ਸੀ, ਬੜੇ ਆਰਾਮ ਨਾਲ ਲੱਥ ਜਾਂਦੀ ਸੀ ਉਹ ਜਿਹੜੀ ਸਣ ਸੀਗੀ ਉਹਨਾਂ ਤੋਂ। ਜਿਹੜੀ ਸਣ ਆ ਉਹ ਆਪਣੀ ਖਲ ਉਤਰਵਾ ਕੇ ਉਹਦੇ ਤੋਂ ਫਿਰ ਉਹਦੇ ਰੱਸੇ ਵੱਟਦੇ ਆ, ਅਤੇ ਉਹ ਜਿਹੜੇ ਰੱਸੇ ਆ ਭਾਈ ਗੁਰਦਾਸ ਜੀ ਕਹਿੰਦੇ ਉਹ ਲੋਕਾਂ ਨੂੰ ਬੰਨਣ ਦੇ ਕੰਮ ਆਉਂਦੇ, ਬੰਨਦੇ ਆ ਲੋਕ ਉਹਦੇ ਨਾਲ ਚੀਜ਼ਾਂ, ਅਤੇ ਕਈ ਵਾਰੀ ਉਹਨਾਂ ਨਾਲ ਬੰਦਿਆਂ ਨੂੰ ਵੀ ਬੰਨਿਆ ਜਾਂਦਾ, ਅਤੇ ਇਹਨੂੰ ਆ ਰੱਸੇ ਨਾਲ ਬੰਨਦੇ। ਇੱਥੇ ਬਈ ਪਿਛਲਿਆਂ ਸਮਿਆਂ ਦੇ ਵਿੱਚ ਜੇਲ੍ਹਾਂ ਆਦਿਕਾਂ ਦੇ ਵਿੱਚ ਜਾਂ ਹੋਰ ਕੈਦੀਆਂ ਨੂੰ ਰੱਸਿਆਂ ਨਾਲ ਬੰਨਿਆ ਜਾਂਦਾ ਸੀਗਾ, ਸਜਾਵਾਂ ਦਿੱਤੀਆਂ ਜਾਂਦੀਆਂ ਸੀ ਕਈਆਂ ਨੂੰ, ਉਹ ਸਣ ਦੇ ਰੱਸੇ। ਪਰੰਤੂ ਕਈ ਵਾਰੀ ਉਹ ਪਰਉਪਕਾਰ ਆਦਿਕ ਵੀ ਕਰਦੀ ਹੈ, ਇਹ ਨਹੀਂ ਵੀ ਇਕੱਲੇ ਉਹਦੇ ਰੱਸੇ ਹੀ ਬਣਦੇ ਆ, ਸਣ ਦੇ ਉਹਦਾ ਵਾਣ ਵੀ ਬਣਦਾ ਸੀ। ਜਦੋਂ ਲੋਕ ਮੰਜੇ ਬੁਣਦੇ ਸੀ ਨਾ, ਮੰਜੀਆਂ ਬੁਣਦੇ ਸੀ, ਮੰਜੇ ਬੁਣਦੇ ਸੀ, ਤੇ ਦੁਕਾਨ ਤੇ ਜਾ ਕੇ ਕਹਿਣਾ ਸਾਨੂੰ ਸਣ ਦਾ ਵਾਣ ਦਿਓ, ਨਾਰੀਅਲ ਦਾ ਵਾਣ, ਸਣ ਦਾ ਵਾਣ, ਉਹਦੇ ਨਾਲ ਲੋਕ ਮੰਜੇ ਵੀ ਬੁਣਦੇ ਸੀ। ਭਾਈ ਗੁਰਦਾਸ ਜੀ ਕਹਿੰਦੇ ਸਣ ਰੱਸੇ ਬੰਨਣ ਮਨ ਸ਼ਰਮਾਣੀ, ਉਹ ਸਣ ਦੇ ਰੱਸੇ ਬਣਾ ਕੇ ਬੰਦਿਆਂ ਨੂੰ ਫਿਰ ਪ੍ਰਾਣੀਆਂ ਨੂੰ ਬੰਨਣ ਨਾਲ ਮਨ ਦੇ ਵਿਖੇ ਸ਼ਰਮ ਨਹੀਂ ਕਰਦੀ, ਭਾਵ ਕਿ ਉਹ ਜਿਹੜੀ ਸਣ ਆ ਉਹ ਲੋਕਾਂ ਨੂੰ ਬੰਨਣ ਦੇ ਕੰਮ ਆਉਂਦੀ ਹੈ। ਦੁਸ਼ਟਾਂ ਦੁਸ਼ਟਾਈ ਮਿਹਮਾਣੀ, ਕਹਿਣ ਲੱਗੇ ਦੁਸ਼ਟਾਂ ਦੀ ਦੁਸ਼ਟਾਂ ਤਾਈ ਹੀ ਪ੍ਰਾਹੁਣਾਚਾਰੀ ਹੈ, ਭਾਵ ਕਿ ਦੁਸ਼ਟ ਬੰਦਿਆਂ ਨੇ ਦੁਸ਼ਟਾਂ ਵਾਲੇ ਹੀ ਕੰਮ ਕਰਨੇ ਆ, ਜਿਹੜੇ ਪਰਉਪਕਾਰੀ ਹੈ ਉਹਨਾਂ ਨੇ ਪਰਉਪਕਾਰ ਦੇ ਕੰਮ ਕਰਨੇ ਆ। ਜਿਹੜੀ ਦੁਸ਼ਟਾਈ ਆ, ਦੁਸ਼ਟ ਪਾਣੇ ਆ, ਜਿਹੜਾ ਈਰਖਾਵਾਦੀ ਜਿਹੜੀ ਸੋਚ ਆ, ਭਾਈ ਗੁਰਦਾਸ ਜੀ ਕਹਿੰਦੇ ਉਹ ਚੰਦ ਦਿਨਾਂ ਦੀ ਆ। ਜਿਵੇਂ ਕਿਸੇ ਦੇ ਘਰ ਕੋਈ ਮਹਿਮਾਨ ਆਇਆ ਨਾ, ਪ੍ਰਾਹੁਣਾ ਆਇਆ, ਉਹ ਚੰਦ ਦਿਨਾਂ ਵਾਸਤੇ, ਜੋ ਦੋ ਚਾਰ ਦਿਨਾਂ ਵਾਸਤੇ ਹੀ ਆ। ਇਸ ਲਈ ਜਿਹੜੇ ਦੁਸ਼ਟ ਲੋਕ ਆ, ਪਾਪੀ ਲੋਕ ਆ, ਉਹਨਾਂ ਦਾ ਪਾਪੀ ਪੁਣਾ ਅਤੇ ਦੁਸ਼ਟਤਾਈ ਜਿਹੜੀ ਆ ਉਹ ਚੰਦ ਦਿਨਾਂ, ਚਾਰ ਦਿਨਾਂ ਵਾਸਤੇ ਆ। ਇੱਕ ਦਿਨ ਜ਼ਰੂਰ ਨਾਸ਼ ਹੋ ਜਾਏਗੀ ਅਤੇ ਰੱਬ ਦੀ ਦਰਗਾਹ, ਪ੍ਰਭੂ ਦੀ ਹਜ਼ੂਰੀ ਵਿੱਚ ਉਹਨਾਂ ਨੂੰ ਉਹਦਾ ਫਲ ਭੁਗਤਣਾ ਪਵੇਗਾ। ਭਾਵ ਤੱਤ ਦੀ ਗੱਲ ਜਿਹੜੀ ਭਾਈ ਗੁਰਦਾਸ ਜੀ ਦੱਸਦੇ ਆ, ਗੁਰਮੁਖ ਲੋਕ ਤਿਲ ਅਤੇ ਕਪਾਹ ਵਾਂਗੂ ਆਪਣੇ ਸਰੀਰ ਦੇ ਉੱਤੇ ਕਸ਼ਟ ਸਹਾਰਦੇ ਆ, ਪਰ ਦੂਸਰਿਆਂ ਨੂੰ ਸੁੱਖ ਦਿੰਦੇ ਆ, ਦੂਸਰਿਆਂ ਦੇ ਜੀਵਨ ਵਿੱਚ ਉਹ ਆਨੰਦ ਭਰਦੇ ਆ। ਮਨਮੁਖ ਲੋਕਾਂ ਦੀ ਤਸ਼ਬੀਹ ਸਣ ਵਾਂਗੂ ਦਿੱਤੀ ਹੈ, ਉਹਨਾਂ ਦੀ ਤੁਲਨਾ ਉਹਦੇ ਨਾਲ ਕੀਤੀ ਹੈ ਜਿਹੜੇ ਬੰਧਨਾਂ ਦੇ ਕਾਰਨ ਬਣਦੇ ਆ। ਮਨਮੁਖ ਲੋਕ ਦੂਜਿਆਂ ਨੂੰ ਬੰਧਨ ਹੀ ਪਾਉਂਦੇ ਆ, ਈਰਖਾ ਵਿਕਾਰੀ ਤੇ ਬੁਰਿਆਈ ਸੋਚ ਵਾਲੇ ਲੋਕ ਹੁੰਦੇ ਨੇ। ਗੁਰਮੁਖ ਜਨ ਪਰਉਪਕਾਰੀ ਨੇ, ਮਨਮੁਖ ਲੋਕ ਈਰਖਾਵਾਦੀ ਸੋਚ ਨਾਲ ਦੁਸ਼ਟਤਾਈ ਹੀ ਕਰਦੇ ਰਹਿੰਦੇ ਨੇ। ਗੁਰਮੁਖ ਆਪਣੀ ਗੁਰਮੁਖਤਾਈ ਨਹੀਂ ਛੱਡਦੇ, ਮਨਮੁਖ ਲੋਕ ਦੁਸ਼ਟਤਾਈ ਕਮਾਉਂਦੇ ਕਮਾਉਂਦੇ ਅੰਤ ਨੂੰ ਹਾਰ ਕੇ ਚਲੇ ਜਾਂਦੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਵਾਰ 13 ਪੌੜੀ 21 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੋਰ ਦ੍ਰਿਸ਼ਟਾਂਤ ਦੇ ਕੇ, ਕਿੱਕਰ ਦਾ ਦ੍ਰਿਸ਼ਟਾਂਤ, ਧਰੇਕ ਆਦਿਕ ਦਾ ਦ੍ਰਿਸ਼ਟਾਂਤ ਦੇ ਕੇ ਵੀ ਪਾਵਨ ਬਚਨ ਉਚਾਰਨ ਕਰ ਰਹੇ ਨੇ। ਕਿੱਕਰ ਕੰਡੇ ਧਰੇਕ ਫਲ, ਫਲੀ ਨਾ ਫਲਿਆ ਨਿਹ ਫਲ ਦੇਹੀ, ਰੰਗ ਬਿਰੰਗੀ ਦੋਹਾਂ ਫੁੱਲ, ਦਾਗ ਨ ਗੁੱਸਾ ਕਪਟ ਸਨੇਹੀ, ਚਿਤ ਮਿਤਾਲਾ ਅਰਿੰਡ ਫਲ, ਥੋਥੀ ਥੋਹਰ ਆਸ ਕਨੇਹੀ, ਰੱਤਾ ਫਲ ਨਾ ਮੁੱਲ ਅੱਡ, ਨਿਹ ਫਲ ਸਿੰਬਲ ਸ਼ਾਮ ਜਵੇਹੀ, ਜਿਉਂ ਨਾਲੀਏਰ ਕਠੋਰ ਫਲ, ਮੂੰਹ ਭੰਨੇ ਦੇ ਗਿਰੀ ਤਵੇਹੀ, ਸੂਤ ਕਪੂਤ ਸਪੂਤ ਦੂਤ, ਕਾਲੇ ਧੌਲੇ ਤੂਤ ਅਵੇਹੀ, ਦੂਜਾ ਭਾਉ ਕੁਦਾਉ ਧਰੇਹੀ, ਦੂਜਾ ਭਾਉ ਕੁਦਾਉ ਧਰੇਹੀ। ਕਹਿਣ ਲੱਗੇ ਕਿੱਕਰ ਕੰਡੇ ਧਰੇਕ ਫਲ, ਫਲੀ ਨਾ ਫਲਿਆ ਨਿਹ ਫਲ ਦੇਹੀ। ਕਹਿੰਦੇ ਕਿੱਕਰਾਂ ਨੂੰ ਕੰਡੇ ਤੇ ਫਲੀਆਂ ਲੱਗਦੀਆਂ, ਹੁਣ ਕਿੱਕਰ ਨੂੰ ਫਲ ਤਾਂ ਨਹੀਂ ਲੱਗਣਾ ਨਾ ਕੋਈ। ਕਹਿੰਦੇ ਕਿੱਕਰਾਂ ਨੂੰ ਕੰਡੇ ਤੇ ਫਲੀਆਂ ਲੱਗਦੀਆਂ ਤੇ ਧਰੇਕ ਨੂੰ ਫਲ ਲੱਗਦੇ, ਪਰ ਉਹ ਜਿਹੜੇ ਫਲ ਹੈ ਉਹ ਕੀ ਆ, ਉਹਨੂੰ ਤਰਕੋਨੇ ਲੱਗਦੇ, ਉਹਨੂੰ ਕਈ ਘਟੋਨੀਆਂ ਵੀ ਕਹਿੰਦੇ ਆ, ਨਿੱਕੀਆਂ ਨਿੱਕੀਆਂ ਹੁੰਦੀਆਂ, ਗੁੱਛੇ ਲੱਗਦੇ ਉਹਨਾਂ ਨੂੰ ਧਰੇਕਾਂ ਨੂੰ। ਕਹਿੰਦੇ ਕਿੱਕਰਾਂ ਨੂੰ ਕੰਡੇ ਤੇ ਧਰੇਕ ਨੂੰ ਲੱਗੇ ਫਲ ਭਾਵ ਤਰਕੋਨੇ, ਪਰ ਤਦ ਵੀ ਲੱਗਣ ਦੇ ਬਾਵਜੂਦ ਵੀ, ਭਾਵ ਧਰੇਕ ਨੂੰ ਫਲ ਲੱਗਣ ਦੇ ਬਾਵਜੂਦ ਵੀ ਫਲ ਨਾ ਲੱਗਿਆਂ ਵਰਗੇ ਹੀ ਹੋ ਗਏ। ਮਤਲਬ ਉਹਨੂੰ ਲੱਗੀਆਂ ਹੋਈਆਂ ਟਕੋਨੀਆਂ ਕਿਤੇ ਕੰਮ ਨਹੀਂ ਆਈਆਂ। ਖਾਧੇ ਕਿਸੇ ਨੇ ਉਹਦੇ ਫਲ? ਨਹੀਂ। ਫਲੀ ਨਾ ਫਲਿਆ ਨੇ ਫਲ ਦੇਈ। ਕਹਿੰਦੇ ਧਰੇਕ ਨੂੰ ਫਲ ਲੱਗੇ ਵੀ, ਪਰ ਲੱਗਣ ਦੇ ਬਾਵਜੂਦ ਵੀ ਨਾ ਲੱਗੇ, ਭਾਵ ਨੇ ਫਲ ਗਏ, ਕਿਸੇ ਕੰਮ ਨਹੀਂ ਆਉਂਦੇ, ਕੋਈ ਨਹੀਂ ਖਾਂਦਾ ਉਹਨਾਂ। ਰੰਗ ਬਿਰੰਗੀ ਦੋਹਾਂ ਫੁੱਲ, ਦਾਗ ਨਾ ਗੁੱਸਾ ਕਪਟ ਸਨੇਹੀ। ਕਿਉਂ? ਜੋ ਰੰਗ ਬਿਰੰਗੀ ਦੋਹਾਂ ਨਾਲ ਫਲ ਲੱਗੇ, ਪਰੰਤੂ ਤਰਕੋਨਿਆਂ ਤੇ ਕਿੱਕਰਾਂ ਦੇ ਫਲਾਂ ਦਾ ਗੁੱਸਾ ਦਾਖ ਵਾਂਗੂ ਮਿੱਠਾ ਨਾ ਲੱਗਾ, ਕੌੜੇ ਹੀ ਫਲ ਲੱਗੇ। ਦੋਵਾਂ ਦੀ ਦਲੀਲ ਫਿਰ ਦਾਸ ਬੇਨਤੀ ਕਰਦੇ ਇਸ ਪੰਕਤੀ ਦਾ ਅਰਥ, ਜਿਹੜੀਆਂ ਟਕੋਨੀਆਂ ਹੁੰਦੀਆਂ ਨਾ, ਤਰਕੋਨੀਆਂ ਵੀ ਉਹਨਾਂ ਨੂੰ ਕਹਿੰਦੇ ਜਿਹਨਾਂ ਨੂੰ, ਉਹ ਹਰੇ ਜਿਹੇ ਰੰਗ ਦੀਆਂ ਹੁੰਦੀਆਂ, ਵਿੱਚ ਨਿੱਕੇ ਨਿੱਕੇ ਮਾੜੇ ਮਾੜੇ ਜਿਹੇ ਟਿਮਕਣੇ ਜਿਹੇ ਹੁੰਦੇ ਉਹਦੇ, ਤਾਂ ਭਾਈ ਗੁਰਦਾਸ ਉਹਨੂੰ ਰੰਗ ਬਿਰੰਗੀ ਕਹਿੰਦੇ। ਕਹਿਣ ਲੱਗੇ ਨਾ ਕਿੱਕਰ ਦੇ ਜਿਹੜੇ ਲੱਗੇ ਹੋਏ ਕੰਡੇ ਆਦਿਕ ਆ, ਉਹ ਕਿਸੇ ਕੰਮ ਆਏ, ਕੰਡਿਆਂ ਨੇ ਕੀ ਕੰਮ ਆਉਣਾ ਕਿਸੇ ਦੇ। ਜਿਹੜੀਆਂ ਉਹਨੂੰ ਫਲੀਆਂ ਲੱਗੀਆਂ ਕਿੱਕਰ ਨੂੰ, ਉਹ ਵੀ ਕਿਸੇ ਕੰਮ ਨਹੀਂ ਆਈਆਂ। ਉਹ ਜਿਹੜੀਆਂ ਕਿੱਕਰ ਦੀਆਂ ਫਲੀਆਂ, ਉਹਨਾਂ ਨੂੰ ਕਈ ਤੁਕਲੇ ਵੀ ਕਹਿੰਦੇ। ਆਮ ਤੌਰ ਦੇ ਉੱਤੇ ਅਸੀਂ ਸੁਣਦੇ ਰਹੇ ਹਾਂ, ਬੱਕਰੀਆਂ ਨੂੰ ਪਾਉਂਦੇ ਹੁੰਦੇ ਸੀ ਲੋਕ। ਕਹਿਣ ਲੱਗੇ ਨਾ ਹੁਣ ਉਹ ਕੰਡੇ ਕਿਸੇ ਕੰਮ ਆਏ, ਨਾ ਹੁਣ ਉਹ ਜਿਹੜੀਆਂ ਲੱਗੀਆਂ ਹੋਈਆਂ ਧਰੇਕ ਨੂੰ ਤਰਕੋਨੀਆਂ, ਨਾ ਉਹ ਕਿਸੇ ਕੰਮ ਆਈਆਂ, ਗੁੱਛੇ ਲੱਗਦੇ ਨੇ। ਕਹਿੰਦੇ ਹੁਣ ਦਾਖ ਵਾਂਗੂ ਮੇਵਿਆਂ ਵਾਂਗੂ ਉਹਨਾਂ ਨੂੰ ਖਾ ਥੋੜ੍ਹੀ ਸਕਦੇ ਹਾਂ ਆਪਾਂ, ਕਿਸੇ ਕੰਮ ਦੀਆਂ ਨਹੀਂ ਆ। ਚਿਤ ਮਤਾਲਾ ਅਰਿੰਡ ਫਲ, ਥੋਥੀ ਥੋਹਰ ਆਸ ਕਨੇਹੀ। ਅਰਿੰਡ ਦਾ ਫਲ ਵੀ ਚਿਤਰਾ ਮਿਤਰਾ ਰੰਗ ਬਿਰੰਗਾ ਜਿਹਾ ਹੁੰਦਾ, ਉਹਦੇ ਤੇ ਵੀ ਨਿੱਕੇ ਨਿੱਕੇ ਟਿਮਕਣੇ ਹੁੰਦੇ ਚਿੱਟੇ, ਕੌੜਾ ਹੀ ਰਿਹਾ ਤੇ ਖਾਲੀ ਥੋਰ ਦੇ ਬੂਟੇ ਤੋਂ ਚੰਗੇ ਫਲ ਦੀ ਕੀ ਆਸ ਕੀਤੀ ਜਾ ਸਕਦੀ। ਭਾਵ ਇਹ ਵੀ ਥੋਰਾਂ ਵੀ ਹੁੰਦੀਆਂ ਸੀ ਕੰਡਿਆਂ ਜਿਹਾਂ ਵਾਲੀਆਂ। ਕਹਿਣ ਲੱਗੇ ਹੁਣ ਰਿੰਡ ਦੇ ਉੱਤੋਂ ਥੋਰ ਦੇ ਫਲ ਦੀ ਆਸ ਨਹੀਂ ਕੀਤੀ ਜਾ ਸਕਦੀ। ਉਹ ਜਿਹੜੀਆਂ ਠੋਰਾਂ ਹੁੰਦੀਆਂ ਸੀ ਉਹ ਲੋਕ ਖਾ ਲੈਂਦੇ ਸੀ, ਥੋੜੇ ਜਿਹੇ ਕੰਡੇ ਹੁੰਦੇ ਸੀ ਉੱਪਰ ਉਹਨਾਂ ਨੂੰ ਰਗੜ ਕੇ ਖਾ ਲੈਂਦੇ ਸੀ। ਕਹਿਣ ਲੱਗੇ ਰਿੰਡ ਦਾ ਬੂਟਾ ਜਿਹੜਾ, ਉਹਦੇ ਤੋਂ ਥੋਹਰ ਦੇ ਫਲ ਖਾਣ ਦੀ ਆਸ ਨਹੀਂ ਕੀਤੀ ਜਾ ਸਕਦੀ। ਰੱਤਾ ਫਲ ਨਾ ਮੁੱਲ ਅੱਡ, ਨਿਹ ਫਲ ਸਿੰਬਲ ਸ਼ਾਮ ਜਵੇਹੀ। ਸਿੰਬਲ ਦਾ ਫਲ ਤਾਂ ਲਾਲ ਹੁੰਦਾ, ਪਰੰਤੂ ਮੁੱਲ ਅੱਧਾ ਕੌਡੀ ਵੀ ਨਹੀਂ ਪੈਂਦਾ। ਉਹਦਾ ਲਾਲ ਜਿਹੇ ਰੰਗ ਦੇ ਉਹਨੂੰ ਲੱਗਦੇ ਨੇ ਫਲ, ਕਿੱਕਰ ਨੂੰ ਮਾਫ ਕਰਨਾ ਇਹਨੂੰ ਸਿੰਬਲ ਨੂੰ, ਜਿਹੜਾ ਸਿੰਬਲ ਆ ਰੱਤਾ ਫਲ ਨਾ ਮੁੱਲ ਅੱਡ। ਕਹਿੰਦੇ ਫੁੱਲ ਤੇ ਭਾਵੇਂ ਤੇ ਫਲ ਤੇ ਭਾਵੇਂ ਲਾਲ ਰੰਗ ਦੇ ਆ, ਫੁੱਲ ਵੀ ਉਹਦੇ ਲਾਲ ਹੀ ਹੈ ਤੇ ਫਲ ਵੀ ਉਹਦੇ ਲਾਲ ਹੀ ਜਿਹੜੇ ਸਿੰਬਲ ਨੂੰ ਲੱਗਦੇ ਨੇ, ਪਰ ਮੁੱਲ ਨਾ ਅੱਡ। ਕਹਿੰਦੇ ਅੱਧੀ ਕੌਡੀ ਵੀ ਉਹਦਾ ਮੁੱਲ ਨਹੀਂ। ਨਿਫਲ ਸਿੰਬਲ ਸ਼ਾਮ ਜਵੇਹੀ, ਉਹਦੀ ਸ਼ਾਮ ਹੀ ਜਿਹੜੀ ਹੈ ਨਾ ਸਿੰਬਲ ਦੀ, ਉਹ ਵੀ ਨਿਸਫਲ ਹੀ ਹੁੰਦੀ ਹੈ, ਬਹੁਤ ਹੀ ਵਧੀਆ ਸ਼ਾਮ ਹੀ ਨਹੀਂ ਦਿੰਦਾ, ਬਹੁਤ ਉੱਚਾ ਹੁੰਦਾ, ਦੂਰ ਜਾ ਕੇ ਕਿਤੇ ਛਾਂ ਉਹਦੀ ਮਾੜੀ ਮੋਟੀ ਹੁੰਦੀ ਹੈ, ਪਰੰਤੂ ਉਹਦੀ ਛਾਂ ਸੰਘਣੀ ਨਹੀਂ ਹੁੰਦੀ। ਦਾਸ ਨੇ ਸਿੰਬਲ ਦੇ ਰੁੱਖ ਵੀ ਦੇਖੇ ਆ ਔਰ ਇਹਦੀ ਛਾਂ ਜਿਹੜੀ ਉਹ ਬਹੁਤੀ ਸੰਘਣੀ ਨਹੀਂ ਹੁੰਦੀ, ਸਿੰਬਲ ਦੀ ਕਿਸੇ ਕੰਮ ਨਹੀਂ ਆਉਂਦਾ, ਛਾਂ ਵੀ ਨਹੀਂ ਕਿਸੇ ਨੂੰ ਚੰਗੀ ਤਰ੍ਹਾਂ ਦਿੰਦਾ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ, ਇਹ ਬਿਲਕੁਲ ਲਾਲ ਸੁਰਖ ਉਹਨੂੰ ਜਿਹੜੇ ਲੱਗਣ ਵਾਲੇ ਫੁੱਲ ਤੇ ਫਲ ਆ ਉਹ ਹੁੰਦੇ ਨੇ, ਪਰੰਤੂ ਵੇਖਣ ਚ ਰੰਗ ਉਹਦਾ ਬੜਾ ਸ਼ੋਖ, ਵੇਖਣ ਨੂੰ ਸੋਹਣੇ ਲੱਗਦੇ ਆ, ਪਰੰਤੂ ਨਾ ਖਾਣ ਦੇ ਕੰਮ ਨਾ ਕਿਸੇ ਸੁੰਘਣ ਦੇ ਸੁਗੰਧੀ ਦੇ ਕੰਮ ਕਿਸੇ ਕੰਮ ਵੀ ਨਾ ਆਏ। ਜਿਉ ਨਲੀਏਰ ਕਠੋਰ ਫਲ ਮੂੰਹ ਭੰਨੇ ਦੇ ਗਿਰੀ ਤਵੇਹੀ, ਜਿਸ ਤਰ੍ਹਾਂ ਨਾਰੀਅਲ ਬੜਾ ਕਠੋਰ ਹੁੰਦਾ, ਸਖਤ ਹੁੰਦਾ ਨਾਰੀਅਲ, ਪਰ ਮੂੰਹ ਭੰਨਿਆ ਉਹਦੇ ਵਿੱਚੋਂ ਗਿਰੀ ਨਿਕਲਦੀ, ਕਰੜਾਪਨ ਮੁੱਕ ਜਾਂਦਾ ਉਹਦਾ, ਭਾਵੇਂ ਉਹਦਾ ਕਰੜਾਪਨ ਹੀ ਹੈ ਪਰ ਵਿੱਚੋਂ ਉਹਦੇ ਗਿਰੀ ਨਿਕਲਦੀ ਆ। ਸੂਤ ਕਪੂਤ ਸਪੂਤ ਦੂਤ ਕਾਲੇ ਧੌਲੇ ਤੂਤ ਅਵੇਹੀ, ਅਗਲਾ ਦ੍ਰਿਸ਼ਟਾਂਤ ਕਰ ਦਿੱਤਾ। ਕਹਿੰਦੇ ਸਪੁੱਤਰ ਸੂਤ ਤਾਂ ਆਗਿਆਕਾਰੀ ਤੇ ਕਪੂਤ ਵੈਰੀ ਹੋ ਜਾਂਦੇ ਆ, ਜਿਸ ਤਰ੍ਹਾਂ ਤੂਤ ਕਾਲੇ ਧੌਲੇ ਹੁੰਦੇ ਹਨ, ਕਾਲੇ ਕੰਡੀਦਾਰ ਤੋਂ ਭਾਵ ਹੈ ਜੋ ਖਾਧੇ ਨਹੀਂ ਜਾਂਦੇ, ਧੌਲੇ ਪਿਉਂਦੀਦਾਰ ਜੋ ਰਸਦਾਰ ਹੁੰਦੇ ਪਿਉਣ ਵਾਲੇ, ਦੋਵੇਂ ਤੂਤ ਹਨ ਪਰ ਸਵਾਦ ਦੋਵਾਂ ਦਾ ਵੱਖਰਾ ਵੱਖਰਾ, ਜਿਵੇਂ ਪੁੱਤ ਤੇ ਕਪੋਤਿਆ, ਇੱਕ ਸੁੱਖ ਦਿੰਦਾ ਦੂਜਾ ਦੁੱਖ ਦਿੰਦਾ। ਉਹ ਫਿਰ ਸੁਣ ਲੈਣ, ਦੂਤ ਕਾਲੇ ਧੌਲੇ ਤੂਤ ਅਵੇਹੀ, ਤੂਤ ਦਾ ਦ੍ਰਿਸ਼ਟਾਂਤ ਦਿੰਦੇ, ਇੱਕ ਤੂਤ ਉਹ ਨੇ ਕਹਿਣ ਲੱਗੇ ਜਿਹੜੇ ਕੋਈ ਵੀ ਫਲ ਆਦਿਕ ਜਿਹੜੇ ਆ ਉਹ ਨਹੀਂ ਦਿੰਦੇ, ਪਰ ਦੂਸਰੇ ਤੂਤ ਜਿਹੜੇ ਆ ਉਹਨਾਂ ਨੂੰ ਫਲ ਲੱਗਦਾ ਵਾ, ਉਹਨਾਂ ਨੂੰ ਤੂਤੀਆਂ ਵੀ ਕਹਿੰਦੇ ਆ ਤੇ ਗੋਲਾਂ ਵੀ ਕਹਿੰਦੇ ਨੇ ਲੋਕ, ਉਹਨਾਂ ਖਾਂਦੇ ਨੇ ਲੋਕ। ਕਹਿਣ ਲੱਗੇ ਹੁਣ ਹੈ ਦੋਵੇਂ ਤੂਤ ਪਰ ਸਾਧ ਸੰਗਤ ਦੋਵਾਂ ਦਾ ਫਲ ਵੱਖਰਾ ਵੱਖਰਾ, ਕਿਸੇ ਨੂੰ ਕੁਛ ਵੀ ਨਹੀਂ ਲੱਗਾ ਭਾਵ ਦੋਵਾਂ ਦੀ ਅਵਸਥਾ ਵੱਖਰੀ ਵੱਖਰੀ, ਕਿਸੇ ਨੂੰ ਕੁਝ ਵੀ ਨਹੀਂ ਲੱਗਾ ਕਿਸੇ ਨੂੰ ਰਸਦਾਰ ਪਦਾਰਥ ਲੱਗ ਗਏ। ਇਸੇ ਤਰ੍ਹਾਂ ਕਿਸੇ ਦੇ ਘਰ ਦੋ ਪੁੱਤ ਜੰਮ ਪੈਣ, ਕੋਈ ਕਪੂਤ ਤੇ ਕੋਈ ਸਪੂਤ, ਭਾਵ ਕੋਈ ਸੁੱਖ ਦਿੰਦਾ, ਕੋਈ ਵੱਡਿਆਂ ਵਡੇਰਿਆਂ ਦੀ ਬਣੀ ਹੋਈ ਇੱਜ਼ਤ ਵੀ ਜਿਹੜੀ ਹੈ ਉਹਨੂੰ ਬਰਬਾਦ ਕਰ ਦਿੰਦਾ, ਖਤਮ ਕਰ ਦਿੰਦਾ। ਇੱਦਾਂ ਦੇ ਵੀ ਕਪੂਤ ਜੰਮ ਪੈਂਦੇ ਆ, ਵੱਡਿਆਂ ਵਡੇਰਿਆਂ ਦਾ ਬਣਿਆ ਸਤਿਕਾਰ ਮਾਣ ਖਤਮ ਕਰ ਦਿੰਦੇ, ਤੇ ਕਈ ਐਸੇ ਨੇ ਸਪੁੱਤਰ ਜਿਹੜੇ ਵੱਡਿਆਂ ਵਡੇਰਿਆਂ ਦੀ ਬਦਨਾਮੀ ਵੀ ਜਿਹੜੀ ਸੀ ਉਹਨੂੰ ਵੀ ਧੋ ਦਿੰਦੇ ਆ, ਉਹ ਸਪੂਤ ਨੇ ਚੰਗੇ ਜੀਵਨ ਵਾਲੇ ਨੇ। ਇਸ ਲਈ ਸਾਧ ਸੰਗਤ ਗੁਰਮੁਖ ਤੇ ਮਨਮੁਖ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ, ਕਹਿਣ ਲੱਗੇ ਜਿਹੜੇ ਗੁਰਮੁਖ ਜਾਣੇ ਆ ਉਹ ਸੰਸਾਰ ਜਗਤ ਵਿੱਚ ਆਪਣੀ ਵੀ ਵਡਿਆਈ ਕਰਾਉਂਦੇ ਆ, ਗੁਰੂ ਦੀ ਸਿੱਖੀ ਦੀ ਵੀ ਉਪਮਾ ਕਰਦੇ ਤੇ ਦੂਸਰਿਆਂ ਨੂੰ ਵੀ ਗੁਰੂ ਕੀ ਸਿੱਖੀ ਨਾਲ ਜੋੜਦੇ ਆ। ਜਿਹੜੇ ਮਨਮਤੀਏ ਨੇ ਉਹ ਆਪਣਾ ਜੀਵਨ ਤੇ ਉਹਨਾਂ ਨੇ ਗਰਕ ਕਰਨਾ ਹੀ ਆ, ਦੂਸਰਿਆਂ ਦਾ ਵੀ ਸੰਗੀ ਸਾਥੀਆਂ ਦਾ ਵੀ ਜੀਵਨ ਆਤਮਿਕ ਜੀਵਨ ਖਰਾਬ ਕਰਕੇ ਉਹਨਾਂ ਨੂੰ ਵੀ ਡੋਬ ਦਿੰਦੇ। ਦੂਜਾ ਭਾਉ ਕੁਦਾਓ ਤਰੇਹੀ, ਦੂਜਾ ਭਾਉ ਭਾਵ ਰੱਬ ਨਾਲੋਂ ਟੁੱਟ ਕੇ ਮਾਇਆ ਦਾ ਪਿਆਰ ਹੈ ਜਿਹੜਾ, ਉਹ ਧੁਰ ਤੋਂ ਹੀ ਕੁਦਾਓ ਹੀ ਚੱਲਿਆ ਆਉਂਦਾ ਹੈ, ਭਾਵ ਉਹ ਭੈੜੇ ਦਾ ਵਾਲਾ ਹੀ ਹੈ, ਕਿੱਕਰ ਆਦਿਕ ਦੇ ਬੂਟਿਆਂ ਦੇ ਫੁੱਲ ਵਾਂਗੂ, ਤੇ ਜਿਹੜੀ ਤਰੇਕ ਆ ਉਹਨੂੰ ਲੱਗਣ ਵਾਲੇ ਜਿਹੜੇ ਫਲ ਆ। ਸਾਧ ਸੰਗਤ ਭਾਵੇਂ ਉਹ ਵੇਖਣ ਨੂੰ ਜਿਸ ਤਰ੍ਹਾਂ ਦੇ ਮਰਜ਼ੀ ਸੋਹਣੇ ਹੋਣ, ਚੰਗੇ ਲੱਗਣ, ਪਰ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ, ਕਿਸੇ ਦੇ ਖਾਣ ਦੇ ਕੰਮ ਨਹੀਂ ਆਉਂਦੇ। ਇਸ ਲਈ ਦਾਖ ਉਹਨਾਂ ਦੇ ਗੁੱਛੇ ਖਾਣ ਵਾਲੇ ਆ, ਪਰ ਤਰੇਕ ਹੈ ਜਿਹੜੀ ਉਹਦੇ ਨਾਲ ਲੱਗਣ ਵਾਲੇ ਤਰਕੋਨੇ ਵਿਅਰਥ ਹੀ ਸਾਧ ਸੰਗਤ ਰੁਲਦੇ ਫਿਰਦੇ ਆ। ਇਸੇ ਤਰ੍ਹਾਂ ਮਨਮੁੱਖ ਬੰਦੇ ਜਿਹੜੇ ਆ ਉਹ ਸੰਸਾਰ ਜਗਤ ਵਿੱਚ ਰੁਲਦੇ ਫਿਰਦੇ ਆ, ਪਰਲੋਕ ਵਿੱਚ ਵੀ ਉਹਨਾਂ ਵਾਸਤੇ ਕੋਈ ਥਾਂ ਨਹੀਂ। ਜਿਹੜੇ ਗੁਰਮੁਖ ਜਾਣੇ ਆ ਸਾਧ ਸੰਗਤ, ਉਹ ਦਾਖਾਂ ਦੀ ਤਰ੍ਹਾਂ ਮਿਠਾਸ ਦੇ ਭਰੇ, ਉਹਨਾਂ ਕੋਲੋਂ ਸਿੱਖੀ ਦੀ ਨਾਮ ਸਿਮਰਨ ਭਜਨ ਬੰਦਗੀ ਦੀ ਖੁਸ਼ਬੋ ਆਉਂਦੀ ਹੈ, ਬੰਦਗੀ ਕਰਦੇ ਆ। ਐਸੇ ਐਸੇ ਲੋਕ ਨੇ ਉਹ ਭਜਨ ਬੰਦਗੀ ਵਾਲੇ ਨਾਮ ਸਿਮਰਨ ਦੇ ਵਿੱਚ ਜੁੜੇ ਹੋਏ, ਜਿਹੜੇ ਆਪ ਵੀ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਆ, ਤੇ ਸਾਧ ਸੰਗਤ ਆਪਣੇ ਸੰਗੀ ਸਾਥੀਆਂ ਨੂੰ ਵੀ ਸੰਸਾਰ ਤੋਂ ਤਾਰਦੇ। ਐਸੇ ਐਸੇ ਨੇ ਜਿਹੜੇ ਧਰਮ ਦੀ ਖਾਤਰ ਆਪਾਂ ਕੁਰਬਾਨ ਵੀ ਕਰ ਜਾਂਦੇ ਹਾਂ, ਉਹ ਵੀ ਧਰਮੀ ਲੋਕ ਨੇ, ਗੁਰਮੁਖ ਜਨ ਨੇ, ਜਿਹੜੇ ਆਪਾਂ ਕੁਰਬਾਨ ਕਰ ਜਾਂਦੇ, ਜਿਵੇਂ ਪਿੱਛੇ ਜ਼ਿਕਰ ਆਇਆ ਸੀ ਤਿਲਾਂ ਦਾ, ਜਿਵੇਂ ਪਿੱਛੇ ਜ਼ਿਕਰ ਆਇਆ ਸੀ ਕਪਾਹ ਦਾ, ਤਰ੍ਹਾਂ ਤਰ੍ਹਾਂ ਦੇ ਦੁੱਖ ਕਪਾਹ ਨੇ ਝੱਲੇ, ਪਰ ਕੱਪੜਾ ਬਣਿਆ ਤੇ ਕਿਸੇ ਦਾ ਪੜਦਾ ਟੱਕਿਆ। ਤਿਲਾਂ ਨੇ ਆਪਣੇ ਆਪ ਨੂੰ ਕੋਹਲੂ ਦੇ ਵਿੱਚ ਪੜਵਾ ਲਿਆ, ਪਰ ਤੇਲ ਦਿੱਤਾ ਦੂਸਰਿਆਂ ਨੂੰ ਵਰਤਣ ਵਾਸਤੇ, ਖਾਣ ਵਾਸਤੇ, ਸੁੱਖ ਦਿੱਤਾ, ਆਪ ਦੁੱਖ ਝੱਲਿਆ ਪਰ ਦੂਸਰਿਆਂ ਨੂੰ ਸੁੱਖ ਦੇ ਗਏ। ਇਸੇ ਲਈ ਸਾਧ ਸੰਗਤ, ਜਦੋਂ ਸਾਡੀ ਪੰਜਾਬੀਆਂ ਦੀ ਗੱਲ ਇੱਕ ਵਿਦਵਾਨ ਨੇ ਕੀਤੀ ਹੈ ਨਾ, ਗੁਰਸਿੱਖਾਂ ਦੀ ਬਾਤ ਪਾਈ ਹੈ, ਉਹ ਕਹਿੰਦੇ ਇਹਨਾਂ ਪੰਜਾਬੀਆਂ ਦਾ ਜੀਵਨ ਐਸਾ ਆ ਗੁਰੂ ਦੇ ਪਿਆਰਿਆਂ ਦਾ, ਇਹ ਧਰਮ ਵਾਸਤੇ ਆਪਣਾ ਆਪ ਕੁਰਬਾਨ ਕਰ ਜਾਂਦੇ ਆ, ਆਪਣਾ ਆਪਾ ਵਾਰ ਜਾਂਦੇ ਆ, ਪਰ ਖੁਸ਼ੀਆਂ ਤੇ ਖੇੜੇ ਦੂਜਿਆਂ ਦੀ ਝੋਲੀ ਵਿੱਚ ਪਾ ਜਾਂਦੇ ਆ। ਹਿੰਦੁਸਤਾਨ ਦੀ ਆਜ਼ਾਦੀ ਵਾਸਤੇ ਵੀ ਜਿਹੜੇ ਸਿੱਖ ਆ ਸਾਧ ਸੰਗਤ, ਉਹਨਾਂ ਨੇ ਤਕਰੀਬਨ 86% ਕੁਰਬਾਨੀਆਂ ਜਿਹੜੀਆਂ ਉਹ ਗੁਰੂ ਕੇ ਸਿੱਖਾਂ ਨੇ ਭਾਰਤ ਦੇਸ਼ ਦੀ ਆਜ਼ਾਦੀ ਵਾਸਤੇ ਕੀਤੀਆਂ। ਤਾਂ ਇੱਕ ਦ੍ਰਿਸ਼ਟਾਂਤ ਦਾਸ ਨੇ ਦੇਣਾ, ਇੱਕ ਵਿਦਵਾਨ ਨੇ ਚਾਰ ਲਾਈਨਾਂ ਲਿਖੀਆਂ ਸਾਡੇ ਗੁਰਸਿੱਖਾਂ ਤੇ ਪੰਜਾਬੀਆਂ ਦੀ ਵਡਿਆਈ 'ਚ। ਉਹ ਕਹਿੰਦਾ, ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ ਤਾਂ ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਗ ਆਈ ਛਾਲਾਂ ਮਾਰ ਕੇ ਤਰੀ ਪੰਜਾਬੀਆਂ ਨੇ, ਰਚਿਆ ਕਿਤੇ ਸਵੰਬਰ ਜਾਂ ਵਿਧ ਮਾਤਾ ਲਾੜੀ ਮੌਤ ਵੀ ਵਰੀ ਪੰਜਾਬੀਆਂ ਨੇ, ਚੌਹਾਂ ਪਾਸਿਆਂ ਤੋਂ ਜੇ ਕਿਤੇ ਆਈ ਗੋਲੀ ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ, ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ, ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ, ਜਿਹੜੀ ਮੌਤ ਦੀ ਹਿੱਕ ਉੱਤੇ ਵੱਸਦੀ ਏ ਇੱਕੋ ਮਾਂ ਪੰਜਾਬਣ ਹੈ, ਜੋ ਅਣਖ ਬਦਲੇ ਆਪਣਾ ਪੁੱਤ ਮਰਵਾ ਕੇ ਵੀ ਹੱਸਦੀ ਏ। ਇੱਕੋ ਹੀ ਮਾਂ ਆ ਧਰਤੀ ਦੇ ਉੱਤੇ, ਉਹ ਮਾਂ ਹੈ ਪੰਜਾਬਣ, ਗੁਰੂ ਕੇ ਸਿੱਖ ਤੇ ਦਸ਼ਮੇਸ਼ ਪਿਤਾ ਦੀ ਉਹ ਧੀ ਬਾਣੀ ਬਾਣੀ ਦੀ ਧਾਰਨੀ, ਜਿਹੜੀ ਪੁੱਤ ਮਰਵਾ ਕੇ ਹੱਸਦੀ। ਧਰਮ ਵਾਸਤੇ ਉਹਦਾ ਪੁੱਤ ਵੀ ਕੁਰਬਾਨ ਹੋ ਜਾਏ ਤੇ ਫਿਰ ਵੀ ਹੱਸਦੀ ਹੈ, ਖੁਸ਼ ਹੀ ਹੁੰਦੀ ਆ ਕਿ ਕੋਈ ਬਾਤ ਨਹੀਂ, ਕਹੀ ਮੇਰਾ ਪੁੱਤ ਧਰਮ ਵਾਸਤੇ ਕੁਰਬਾਨ ਹੋਇਆ, ਮੇਰਾ ਪੁੱਤ ਜਿਹੜਾ ਉਹ ਸਿੱਖੀ ਵਾਸਤੇ ਕੁਰਬਾਨ ਹੋਇਆ, ਇਸ ਲਈ ਉਹ ਖੁਸ਼ ਹੈ। ਸਾਧ ਸੰਗਤ, ਐਸਾ ਜੀਵਨ ਹੈ ਗੁਰੂ ਕੇ ਸਿੱਖਾਂ ਦਾ। ਕਹਿਣ ਦਾ ਭਾਵ ਦੱਸਦਾ ਏ ਕਿ ਜਿਹੜੇ ਆਪ ਤਸੀਹੇ ਤੇ ਦੁੱਖ ਝੱਲ ਜਾਂਦੇ ਨੇ, ਖੁਸ਼ੀਆਂ ਖੇੜੇ ਤੇ ਆਜ਼ਾਦੀਆਂ ਦੂਜਿਆਂ ਦੀ ਝੋਲੀ ਵਿੱਚ ਪਾ ਜਾਂਦੇ ਨੇ। ਵਾਰ 23 ਪੌੜੀ 22 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਨੇ ਕਿ ਜਿਹੜਾ ਦੁਬਾਜਰਾ ਇਨਸਾਨ ਆ, ਦੋ ਪਾਸੜ ਬਿਰਤੀ ਵਾਲਾ ਮਨ ਮਤੀਆ ਹੈ, ਕਿਸ ਤਰ੍ਹਾਂ ਸਿੱਧੇ ਰਸਤੇ ਦੇ ਉੱਤੇ ਆਉਂਦਾ ਹੈ, ਕੀ ਇਲਾਜ ਹੈ ਉਹਦਾ, ਕੀ ਤਰੀਕਾ ਹੈ ਉਹਦੇ ਸੁਧਰਨ ਦਾ, ਫੁਰਮਾਨ ਕਰਕੇ ਦੱਸਦੇ ਨੇ। ਜਿਉਂ ਮਣੀ ਕਾਲੇ ਸੱਪ ਸਿਰ, ਹੱਸ ਹੱਸ ਰਸ ਰਸ ਦੇ ਨਾ ਜਾਣੇ, ਜਾਣ ਕਥੂਰੀ ਮਿਰਗ ਤਨ, ਜੀਵਦਿਆਂ ਕਿਉਂ ਕੋਈ ਆਣੇ, ਆਰਨ ਲੋਹਾ ਤਾਈਐ ਘੜੀਐ ਜਿਉਂ ਵਗਦੇ ਵਾਦਾਣੇ, ਸੂਰਨ ਮਾਰਨ ਤਾਈਐ ਖਾਹੇ ਸਲਾਹੇ ਪੁਰਖ ਪਰਵਾਣੇ, ਪਾਨ ਸੁਪਾਰੀ ਕੱਥ ਮਿਲ ਚੂਨੇ ਰੰਗ ਸੁਰੰਗ ਸਿਝਾਣੇ, ਔਖਦ ਹੋਵੇ ਕਾਲ ਕੂਟ ਮਾਰ ਜੀ ਵਾਲਣ ਵੈਦ ਸੁਜਾਣੇ, ਮਨ ਪਾਰਾ ਗੁਰਮੁਖ ਵਾਸਿਆਣੇ, ਮਨ ਪਾਰਾ ਗੁਰਮੁਖ ਵਾਸਿਆਣੇ। ਵੱਖ ਵੱਖ ਪ੍ਰਮਾਣ ਦਿੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ, ਸੱਪ ਦਾ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਜਿਹੜਾ ਸੱਪ ਆ, ਕਾਲਾ ਸੱਪ ਆ, ਜਿਹੜਾ ਕਾਲਾ ਨਾਗ, ਉਹਦੇ ਸਿਰ ਦੇ ਉੱਤੇ ਮਣੀ ਹੈ, ਤੇ ਭਾਈ ਗੁਰਦਾਸ ਜੀ ਕਹਿਣ ਲੱਗੇ ਵੀ ਹੱਸ ਕੇ ਤੁਹਾਨੂੰ ਦੇ ਦੇਗਾ, ਜੇ ਕਾਲੇ ਸੱਪ ਦੇ ਸਿਰ ਤੋਂ ਮਣੀ ਲੈਣੀ ਹੋਵੇ ਆਪਾਂ, ਤੇ ਹੱਸ ਹੱਸ ਕੇ ਤੇ ਨਹੀਂ ਨਾ ਤੁਹਾਨੂੰ ਦੇ ਸਕਦਾ, ਇਹਦਾ ਮਤਲਬ ਉਹਨੂੰ ਸੱਪ ਨੂੰ ਮਾਰਨਾ ਪਵੇਗਾ ਤਾਂ ਤੁਹਾਨੂੰ ਮਣੀ ਮਿਲ ਸਕਦੀ ਹੈ। ਮਿਰਗ ਦੀ ਧੁੰਨੀ ਦੇ ਵਿੱਚ, ਨਾਭੀ ਦੇ ਵਿੱਚ ਕਸਤੂਰੀ ਆ, ਤੇ ਲੈਣ ਦਾ ਸਾਧਨ ਕੀ ਹੈ, ਸ਼ਿਕਾਰ ਕਰਨਾ ਪਊਗਾ ਉਹਦਾ। ਇਸੇ ਤਰ੍ਹਾਂ ਹੋਰ ਵੀ ਵੱਖ ਵੱਖ ਦ੍ਰਿਸ਼ਟਾਂਤ ਭਾਈ ਗੁਰਦਾਸ ਜੀ ਦੇ ਰਹੇ ਆ, ਕਹਿੰਦੇ ਜਿਵੇਂ ਪਾਰਾ ਹੁੰਦਾ ਨਾ, ਪਾਰਾ ਹੈ ਤੇ ਸਾਧ ਸੰਗਤ, ਜਿਹੜਾ ਪਾਰਾ ਉਹ ਜ਼ਹਿਰ ਆ, ਜ਼ਹਿਰ ਦਾ ਮਤਲਬ ਸਮਝਿਓ ਕੋਈ ਬੰਦਾ ਪਾਰਾ ਖਾ ਲਵੇ, ਕੱਚਾ ਪਾਰਾ ਖਾ ਲਏ ਕੋਈ ਬੰਦਾ, ਮਰ ਜਾਂਦਾ ਹੈ, ਗਾਲ ਦਿੰਦਾ ਸਾਰਾ ਸਰੀਰ ਨੂੰ। ਉਹੀ ਉਹ ਪਾਰਾ ਜਿਹੜੇ ਵੈਦ ਨੇ, ਹਕੀਮ ਲੋਕ ਨੇ, ਸਾਧ ਸੰਗਤ ਉਹ ਹੋਰ ਬੂਟੀਆਂ ਦੇ ਨਾਲ ਰਲਾ ਕੇ ਉਸੇ ਪਾਰੇ ਨੂੰ ਅੱਗ ਵਿੱਚ ਪਾ ਕੇ ਮਾਰ ਲੈਂਦੇ ਆ ਅਤੇ ਉਸੇ ਪਾਰੇ ਨੂੰ ਦਵਾਈਆਂ 'ਚ ਪਾਉਂਦੇ ਆ ਅਤੇ ਲੋਕਾਂ ਨੂੰ ਦੇਹ ਅਰੋਗਤਾ ਤੰਦਰੁਸਤੀ ਦਿੰਦਾ। ਦਾਸ ਦੇ ਕਹਿਣ ਦਾ ਭਾਵ ਕਿ ਜਿਹੜਾ ਮਨ ਆ ਉਹ ਪਾਰੇ ਦੀ ਤਰ੍ਹਾਂ ਆ, ਪਰ ਜੇ ਕਿਤੇ ਗੁਰੂ ਵੈਦ ਦੇ ਹੱਥ ਆ ਜਾਵੇ ਨਾ ਸਾਡਾ ਮਨ, ਆਪਾਂ ਦੇਣ ਵਾਸਤੇ ਤਿਆਰ ਹਾਂ ਅਤੇ ਭਾਵੇਂ ਨਹੀਂ, ਇਹ ਵੱਖਰੀ ਬਾਤ ਹੈ। ਪਰ ਸਾਧ ਸੰਗਤ ਜੇ ਗੁਰੂ ਵੈਦ ਦੇ ਕੋਲ ਆ ਗਿਆ ਨਾ ਸਾਡਾ ਮਨ, ਉਹਨੇ ਇਸ ਮਨ ਪਾਰੇ ਨੂੰ ਮਾਰ ਦੇਣਾ, ਉਹਨੇ ਵੱਸ ਵਿੱਚ ਕਰ ਦੇਣਾ, ਤੁਹਾਡੇ ਵੱਸ 'ਚ ਕਰਕੇ ਇਹੀਓ ਮਨ ਪਰਮੇਸ਼ਰ ਵਾਲੇ ਪਾਸੇ, ਰੱਬ ਵਾਲੇ ਪਾਸੇ ਲੈ ਤੁਰੇਗਾ। ਭਾਈ ਗੁਰਦਾਸ ਜੀ ਦੱਸਦੇ ਨੇ, ਕਹਿਣ ਲੱਗੇ, ਜਿਉਂ ਮਨ ਕਾਲੇ ਸੱਪ ਸਿਰ, ਹੱਸ ਹੱਸ ਰਸ ਰਸ ਦੇਹ ਨਾ ਜਾਣੇ। ਜਿਵੇਂ ਕਾਲੇ ਸੱਪ ਦੇ ਸਿਰ 'ਤੇ ਮਣੀ ਹੁੰਦੀ ਹੈ, ਪਰ ਉਹ ਪ੍ਰਸੰਨ ਹੋ ਕੇ, ਖੁਸ਼ ਹੋ ਕੇ ਰਸ ਦੇ ਨਾਲ ਦੇਣਾ ਜਾਣਦਾ ਨਹੀਂ ਹੈ। ਇਸ ਤਰ੍ਹਾਂ ਥੋੜ੍ਹੀ ਦੇ ਦੇਗਾ ਤੁਹਾਨੂੰ, ਯਤਨ ਨਾਲ ਉਹਨੂੰ ਮਾਰ ਕੇ ਫਿਰ ਸੱਪ ਦੇ ਸਿਰ ਵਿੱਚੋਂ ਮਣੀ ਕੱਢੀ ਜਾ ਸਕਦੀ ਹੈ। ਜਾਣ ਕਥੂਰੀ ਮਿਰਗ ਤਨ, ਜੀਵਦਿਆਂ ਕਿਉਂ ਕੋਈ ਅਣ। ਮਿਰਗ ਦੀ ਨਾਭ ਵਿਖੇ, ਭਾਵ ਹਿਰਨ ਦੀ ਨਾਭੀ ਵਿਖੇ ਕਸਤੂਰੀ ਹੁੰਦੀ ਹੈ, ਉਸਦੇ ਜੀਵਦਿਆਂ ਕਿਸ ਤਰ੍ਹਾਂ ਕੋਈ ਲੈ ਸਕਦਾ ਹੈ। ਭਾਵ ਉਹ ਕਸਤੂਰੀ ਪ੍ਰਾਪਤ ਕਰਨ ਵਾਸਤੇ ਹਿਰਨ ਦਾ ਸ਼ਿਕਾਰ ਕਰਨਾ ਪੈਂਦਾ ਹੈ। ਫਿਰ ਤੀਸਰੀ ਪੰਕਤੀ 'ਚ ਫੁਰਮਾਨ ਕਰਦੇ ਨੇ, ਆਰਨ ਲੋਹਾ ਤਾਈਐ ਘੜੀਐ ਜਿਉਂ ਵਗਦੇ ਵਾਧਾਣੇ। ਭੱਠੀ ਵਿਖੇ ਕਹਿਣ ਲੱਗੇ, ਜਿਵੇਂ ਲੋਹਾ ਤਾਈਦਾ, ਜਿਉਂ ਜਿਉਂ ਉਸਦੇ ਸਿਰ ਦੇ ਉੱਤੇ ਹਥੌੜੇ ਵੱਜਦੇ ਆ, ਤਿਉਂ ਤਿਉਂ ਉਹ ਜਿਹੜਾ ਲੋਹਾ ਉਹ ਸੋਹਣਾ ਘੜੀਦਾ ਹੈ। ਭਾਵ ਉਹ ਜਿਹੜਾ ਲੋਹਾ, ਜੋ ਵੀ ਉਸਦਾ ਬਣਾਉਣਾ ਚਾਹੁੰਦੇ ਹੋ ਤੁਸੀਂ ਉਸ ਲੋਹੇ ਤੋਂ, ਉਹ ਫਿਰ ਬਣ ਜਾਂਦਾ ਹੈ, ਜਿਉਂ ਜਿਉਂ ਉਸ ਲੋਹੇ ਨੂੰ ਆਰਨ ਦੇ ਉੱਤੇ ਰੱਖ ਕੇ ਵਦਾਨਾਂ ਦੀਆਂ ਸਟਾਂ ਮਾਰੀ ਦੀਆਂ। ਸੂਰਨ ਮਾਰਨ ਧਾਈਐ ਖਾਹੇ ਸਲਾਹੇ ਪੁਰਖ ਪਰਵਾਣੇ। ਇਸੇ ਤਰ੍ਹਾਂ ਕਹਿੰਦੇ ਜਿਹੜੀ ਜਿਮੀ ਕੰਧ ਆ, ਉਸ ਤਰ੍ਹਾਂ ਉਹਦਾ ਆਪਣਾ ਕੋਈ ਸਵਾਦ ਨਹੀਂ ਗਾ ਜਿਮੀ ਕੰਧ ਦਾ। ਇੱਕ ਸਬਜ਼ੀ ਵੀ ਬਣਾਉਂਦੇ ਨੇ ਲੋਕ ਇਹਦੀ, ਕਹਿੰਦੇ ਜਿਮੀ ਕੰਧ ਮਸਾਲਿਆਂ ਦੇ ਨਾਲ ਹੀ ਸਿੱਧ ਕਰੀਦਾ ਹੈ, ਇਹ ਖਾ ਕੇ ਲੋਕ ਉਹਨੂੰ ਸਲਾਉਂਦੇ ਆ, ਇਹ ਬੜਾ ਸਵਾਦ ਹੈ, ਬੜਾ ਵਧੀਆ। ਅਤੇ ਜੇ ਉਸ ਤਰ੍ਹਾਂ ਹੀ ਕੱਟ ਕੇ ਮੂੰਹ 'ਚ ਪਾ ਲਈਏ ਨਾ ਜਿਮੀ ਕੰਧ, ਅਤੇ ਸੰਗ ਪਾੜ ਦਿੰਦਾ, ਜੇ ਉਹ ਜ਼ਖਮ ਕਰ ਦੂਗਾ ਗਲੇ ਦੇ ਵਿੱਚ। ਪਰ ਜਦੋਂ ਤਰ੍ਹਾਂ ਤਰ੍ਹਾਂ ਦੇ ਮਸਾਲੇ ਆਦਿਕ ਪਾ ਕੇ ਉਸ ਨੂੰ ਆਪਾਂ ਬਣਾਉਂਦੇ ਹਾਂ, ਤਾਂ ਉਹ ਫਿਰ ਸਾਧ ਸੰਗਤ ਸਵਾਦਲਾ ਬਣ ਜਾਂਦਾ। ਲੋਕ ਉਹਦੀ ਸਿਫਤ ਕਰਦੇ ਆ ਜਿਮੀ ਕੰਧ ਦੀ, ਕਿ ਬੜੀ ਸਵਾਦ ਸਬਜ਼ੀ ਖਾਧੀ। ਪਾਨ ਸੁਪਾਰੀ ਕੱਥ ਮਿਲ, ਚੂਨੇ ਰੰਗ ਸੁਰੰਗ ਸਿੰਜਾਣੇ। ਪਾਨ ਦਾ ਪੱਤਾ, ਸੁਪਾਰੀ, ਕੱਥ ਚੂਨੇ ਨਾਲ ਮਿਲ ਕੇ ਲਾਲ ਰੰਗ ਤੋਂ ਪਛਾਣ ਲਈਦਾ ਕਿ ਇਹ ਅਸਲ ਹੈ। ਭਾਵ ਜਦੋਂ ਕੋਈ ਬੰਦਾ ਪਾਨ ਦਾ ਪੱਤਾ ਕੱਥ ਅਤੇ ਚੂਨੇ ਨਾਲ, ਸੁਪਾਰੀ ਨਾਲ ਮਿਲਾ ਕੇ ਖਾਂਦਾ, ਤੇ ਉਹਦਾ ਰੰਗ ਲਾਲ ਹੋ ਜਾਂਦਾ ਹੈ ਚਿੱਥਣ ਦੇ ਨਾਲ। ਔ ਖੁਦ ਹੋਵੇ ਕਾਲ ਕੂਟ, ਮਾਰ ਜਿਵਾਲਣ ਵੈਦ ਸੁਜਾਣੇ। ਕਹਿੰਦੇ ਜ਼ਹਿਰ ਜੋ ਪ੍ਰਾਣੀਆਂ ਨੂੰ, ਇਨਸਾਨਾਂ ਨੂੰ ਮਾਰ ਦਿੰਦਾ, ਪਰ ਜਿਹੜੇ ਸਿਆਣੇ ਵੈਦ ਹਕੀਮ ਨੇ ਉਸੇ ਦੀ ਔਖਦੀ ਬਣਾ ਲੈਂਦੇ, ਉਹਦੀ ਦਵਾਈ ਬਣਾ ਲੈਂਦੇ, ਜਿਹੜੀ ਲੋਕਾਂ ਬਿਮਾਰਾਂ ਨੂੰ, ਦੁਖੀ ਲੋਕਾਂ ਨੂੰ ਜੀਵਨ ਦਿੰਦੀ ਹੈ। ਦ੍ਰਿਸ਼ਟਾਂਤ ਦਿੱਤਾ, ਮਨ ਪਾਰਾ ਗੁਰਮੁਖ ਵਸ ਆਣੇ। ਕਹਿੰਦੇ ਮਨ ਪਾਰੇ ਵਾਂਗੂ ਚੰਚਲ ਆ, ਹੱਥ ਦੇ ਉੱਤੇ ਪਾਰਾ ਰੱਖੀਏ ਨਾ ਆਪਾਂ ਤਾਂ ਟੇਕਦਾ ਨਹੀਂ ਗਾ, ਤੁਰਿਆ ਹੀ ਫਿਰਦਾ ਉਹ। ਕਹਿੰਦੇ ਮਨ ਚੰਚਲ ਆ ਪਾਰੇ ਵਾਂਗੂ, ਪਰ ਜੇ ਕਿਤੇ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਨਾ, ਗੁਰਮੁਖ ਵਸ ਆਣੇ, ਗੁਰੂ ਦੀ ਸ਼ਰਨ ਪੈ ਕੇ ਸਾਡਾ ਮਨ ਸਾਡੇ ਵਸ ਵਿੱਚ ਆ ਸਕਦਾ, ਇਹਨੂੰ ਵਸ਼ੀਕਾਰ ਕੀਤਾ ਜਾ ਸਕਦਾ। ਹੁਣ ਦ੍ਰਿਸ਼ਟਾਂਤ ਇਹ ਆ ਭਾਈ ਗੁਰਦਾਸ ਜੀ ਦਾ ਕਿ ਸਾਧ ਸੰਗਤ ਮਨ ਪਾਰਾ ਗੁਰੂ ਦੀ ਸ਼ਰਨ ਵਿੱਚ ਆਣ ਕੇ ਵਸ ਵਿੱਚ ਆ ਜਾਂਦਾ, ਮਨ ਜ਼ਹਿਰ ਰੂਪੀ ਵਿਸ਼ਿਆਂ ਵਿਕਾਰਾਂ ਵਿੱਚ, ਪਾਪਾਂ ਵਿੱਚ, ਔਗਣਾਂ ਦੇ ਵਿੱਚ ਗਲਤਾਨ ਆ, ਭਟਕਦਾ ਫਿਰਦਾ। ਕਬ ਹੂੰ ਜੀੜਾ ਊਬ ਚੜਤ ਹੈ, ਕਬ ਹੂੰ ਜਾਏ ਪਿਆਲੇ। ਪਰ ਸਾਧ ਸੰਗਤ ਜੇ ਕਿਤੇ ਇਹੀਓ ਮਨ ਗੁਰੂ ਦੀ ਸ਼ਰਨ, ਗੁਰੂ ਦੇ ਚਰਨਾਂ ਵਿੱਚ ਆ ਜਾਵੇ, ਰੱਬ ਵਾਲੇ ਪਾਸੇ ਜੁੜ ਕੇ, ਇਹੀਓ ਮਨ ਜਿਸ ਨੂੰ ਬਾਣੀ 'ਚ ਕਿਹਾ ਜਨਮ ਜਨਮ ਕੀ, ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਪਰ ਜਦੋਂ ਇਹੀਓ ਮਨ ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦਾ ਹੋ ਗਿਆ, ਵਸ ਚ ਆ ਗਿਆ। ਤੇ ਪਾਤਸ਼ਾਹ ਉਸੇ ਮਨ ਨੂੰ ਕਹਿੰਦੇ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਇਸ ਲਈ ਜ਼ਹਿਰ ਰੂਪ ਵੀ ਹੋਵੇ ਭਾਵੇਂ ਪਾਰਾ, ਪਰ ਪਾਰੇ ਨੂੰ ਵੀ ਸਾਧ ਸੰਗਤ ਜਿਹੜੇ ਵੈਦ ਲੋਕ ਹੈ ਨਾ, ਹਕੀਮ ਹੈ, ਮਾਰ ਲੈਂਦੇ ਅੱਗਾਂ ਦੇ ਕੇ। ਬੜੀਆਂ ਐਸੀਆਂ ਜ਼ਹਿਰ ਵਰਗੀਆਂ ਚੀਜ਼ਾਂ ਜਿਨ੍ਹਾਂ ਨੂੰ ਜਿਹੜੇ ਲੋਕ ਆ, ਵੈਦ ਲੋਕ, ਹਕੀਮ ਲੋਕ, ਸਿਆਣੇ ਨੇ ਜਿਹੜੇ ਅਕਲਮੰਦ, ਉਹ ਉਹਨਾਂ ਨੂੰ ਅੱਗਾਂ ਦੇ ਕੇ ਮਾਰ ਕੇ ਵਸ ਚ ਕਰ ਲੈਂਦੇ। ਜਿਹੜੀ ਜ਼ਹਿਰ ਲੋਕਾਂ ਨੂੰ ਮਾਰਦੀ ਸੀ, ਮੌਤ ਦਿੰਦੀ ਸੀ, ਉਹ ਹੁਣ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਲੱਗ ਪਈ, ਔਖਦ ਬਣ ਗਈ, ਦਵਾਈ ਬਣ ਗਈ, ਤੰਦਰੁਸਤੀ ਦੇਣ ਲੱਗ ਪਈ। ਭਾਵ ਜਿਹੜਾ ਮਨ ਪਾਪਾਂ ਵਿਕਾਰਾਂ 'ਚ ਤੁਹਾਨੂੰ ਸੁੱਟਦਾ, ਨਰਕਾਂ ਵੱਲ ਨੂੰ ਲੈ ਕੇ ਜਾਂਦਾ, ਗੁਰੂ ਵੈਦ ਕੋਲ ਲੈ ਆਓ, ਰੱਬ ਨਾਲ ਜੋੜ ਦੇਗਾ, ਤੁਹਾਨੂੰ ਜੀਵਨ ਦੇ ਦੇਗਾ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਕੰਧਾ। ਇਸ ਲਈ ਸਾਧ ਸੰਗਤ, ਜਿਹੜਾ ਸਾਡਾ ਸਤਿਗੁਰੂ ਵੈਦ ਹੈ, ਉਹ ਸਾਡੀਆਂ ਜਨਮਾਂ ਜਨਮਾਤਰਾਂ ਦੀਆਂ ਫਾਈਆਂ ਕੱਟ ਦਿੰਦਾ ਹੈ, ਜਨਮਾਂ ਜਨਮਾਤਰਾਂ ਦੇ ਦੁੱਖ ਕੱਟ ਕੇ ਨਾਮ ਔਖਦ ਸਿਮਰਨ ਭਜਨ ਬੰਦਗੀ ਨਾਲ ਜੋੜ ਕੇ ਸਾਨੂੰ ਸੋਹਣਾ ਜੀਵਨ ਦੇ ਦਿੰਦਾ ਆ। ਕਿਤੇ ਅਸੀਂ ਮਨ ਸੁਰਤ ਕਰਕੇ, ਬਿਰਤੀ ਕਰਕੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਨਾਲ ਜੁੜ ਜਾਈਏ, ਤਾਂ ਕਿ ਸਾਡਾ ਜੀਵਨ ਵੀ ਜਿਹੜਾ ਉਹ ਸੋਹਣਾ ਬਣ ਜਾਏ। ਮਨ ਪਾਰੇ ਦੀ ਤਰ੍ਹਾਂ ਭਾਵੇਂ ਹੋਵੇ, ਪਰ ਜੇ ਗੁਰੂ ਦੀ ਸ਼ਰਨ ਵਿੱਚ ਆ ਗਏ ਹਾਂ, ਤੇ ਸਾਧ ਸੰਗਤ ਚੇਤੇ ਰੱਖਿਓ, ਇਹ ਤੁਹਾਨੂੰ ਜੀਵਨ ਸੋਹਣਾ ਦੇ ਦੇਗਾ, ਵਧੀਆ ਜੀਵਨ ਦੇ ਦੇਗਾ। ਇਸ ਲਈ ਮਨਮੁਖ ਲੋਕ ਜਿਹੜੇ ਉਹ ਜ਼ਹਿਰ ਦੀ ਤਰ੍ਹਾਂ ਨੇ, ਪਰ ਜੇ ਸਤਿਗੁਰ ਦੀ ਸ਼ਰਨ ਵਿੱਚ ਆ ਜਾਣ, ਗੁਰੂ ਦੇ ਚਰਨਾਂ 'ਚ ਆ ਜਾਣ, ਤੇ ਸੋਹਣੇ ਜੀਵਨ ਵਾਲੇ ਬਣ ਸਕਦੇ। ਕਿਉਂਕਿ ਸਾਰੀ ਦੀ ਸਾਰੀ ਜਿਹੜੀ ਇਹ ਵਾਰ ਹੈ ਨਾ, ਜਿਹੜੀ ਇਹ 13ਵੀਂ ਵਾਰ ਹੈ, ਇਹਦੀਆਂ 22 ਪੌੜੀਆਂ ਨੇ, ਆਖੀਰਲੀ ਪੌੜੀ ਸੀਗੀ ਇਹ। ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਦੁਬਾਜਰੇ ਬੰਦੇ ਦਾ, ਰੱਬ ਤੋਂ ਟੁੱਟੇ ਹੋਏ ਬੰਦੇ ਦਾ ਸਾਰੀਆਂ ਪੌੜੀਆਂ ਵਿੱਚ ਜ਼ਿਕਰ ਕੀਤਾ। ਅਖੀਰ ਵਿੱਚ ਆਖਿਆ ਕਿ ਭਾਵੇਂ ਉਹਦਾ ਜੀਵਨ ਜ਼ਹਿਰ ਰੂਪ ਆ, ਪਰ ਜੇ ਸਤਿਗੁਰ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦਾ ਹੋ ਗਿਆ, ਨਿਮਰਤਾ 'ਚ ਆ ਗਿਆ, ਤੇ ਉਹਦੀ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ ਹੈ। ਸਤਿਕਾਰਯੋਗ ਧੰਨ ਬਾਬਾ ਬੁੱਢਾ ਸਾਹਿਬ ਨੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਦੁਪਹਿਰ ਦੇ ਸਮੇਂ ਇੱਕ ਵਾਰੀ ਬੈਠੇ, ਤੇ ਕੋਲੋਂ ਦੀ ਭਾਈ ਸੱਤਾ ਤੇ ਭਾਈ ਬਲਵੰਡਾ ਜੀ ਲੰਘ ਰਹੇ। ਭਾਈ ਸੱਤਾ ਬਲਵੰਡਾ ਗੁਰੂ ਸਾਹਿਬ ਦੇ ਕੀਰਤਨੀਏ ਸੀ, ਪੰਚਮ ਪਾਤਸ਼ਾਹ ਦੇ ਸਮੇਂ ਦਾ ਇਹ ਜ਼ਿਕਰ ਹੈ। ਤੇ ਬਾਬਾ ਬੁੱਢਾ ਸਾਹਿਬ ਨੂੰ ਬੜੇ ਪਿਆਰ ਨਾਲ ਮਿਲੇ, ਤੇ ਬਾਬਾ ਬੁੱਢਾ ਸਾਹਿਬ ਕਹਿੰਦੇ, ਭਾਈ ਸੱਤਾ ਬਲਵੰਡਾ, ਬੜਾ ਸੁੰਦਰ ਬਾਣੀ ਦਾ ਕੀਰਤਨ ਕਰਦੇ ਹੋ ਗੁਰਸਿੱਖ ਪਿਆਰਿਓ, ਆ ਜਾਓ ਬੈਠੋ ਤੇ ਇੱਕ ਸ਼ਬਦ ਹੀ ਸੁਣਾਓ। ਬਾਬਾ ਬੁੱਢਾ ਜੀ ਕਹਿੰਦੇ, ਇੱਕ ਸ਼ਬਦ ਸੁਣਾਓ। ਤੇ ਭਾਈ ਸੱਤਾ ਬਲਵੰਡਾ ਪਤਾ ਕੀ ਕਹਿੰਦੇ, ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ, ਸਵੇਰੇ ਅੰਮ੍ਰਿਤ ਵੇਲੇ ਕੀਰਤਨ ਹੋਇਆ ਸੀ, ਤੁਸੀਂ ਸੁਣਿਆ ਨਾ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਹਾਂ ਸੁਣਿਆ। ਕਹਿਣ ਲੱਗੇ ਵੀ ਹੁਣ ਇੱਕ ਇੱਕ ਸਿੱਖ ਸਾਨੂੰ ਕਹੇ ਵੀ ਸਾਨੂੰ ਸ਼ਬਦ ਸੁਣਾਓ, ਤੇ ਆਪਾਂ ਤਾਂ ਸਾਰਾ ਦਿਨ ਫਿਰ ਸ਼ਬਦ ਹੀ ਸੁਣਾਉਂਦੇ ਰਵਾਂਗੇ। ਇਸ ਲਈ ਬਾਬਾ ਬੁੱਢਾ ਸਾਹਿਬ, ਸ਼ਾਮ ਨੂੰ ਕੀਰਤਨ ਹੋਏਗਾ ਤਾਂ ਸੁਣ ਲੈਣਾ, ਹੁਣ ਨਹੀਂ ਸਾਡੇ ਕੋਲ ਟਾਈਮ। ਬਾਬਾ ਬੁੱਢਾ ਸਾਹਿਬ ਨੇ ਹੱਥ ਜੋੜੇ ਤੇ ਬਾਬਾ ਜੀ ਨਿਮਰਤਾ ਵਾਲੇ ਸਿੱਖਿਆਵਾਂ ਮੰਗ ਲਈ ਉਹਨਾਂ ਨੇ, ਕਹਿੰਦੇ ਠੀਕ ਹੈ ਜੀ। ਸਤਾ ਬਲਵੰਡਾ ਚਲੇ ਗਏ। ਜਦੋਂ ਸ਼ਾਮ ਨੂੰ ਗੁਰੂ ਅਰਜਨ ਦੇਵ ਸਾਹਿਬ ਦੀ ਹਜ਼ੂਰੀ 'ਚ ਦੀਵਾਨ ਸੱਜਣ ਲੱਗਾ ਤੇ ਉਹਨਾਂ ਕੀਰਤਨ ਸ਼ੁਰੂ ਕਰਨਾ ਸੀ, ਜਦੋਂ ਸਾਜ ਖੋਲ੍ਹ ਕੇ ਕੀਰਤਨ ਸ਼ੁਰੂ ਕਰਨ ਲੱਗੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਸਤਾ ਬਲਵੰਡਾ, ਕੀਰਤਨ ਨਹੀਂ ਕਰਨਾ ਬਈ। ਕਹਿਣ ਲੱਗੇ, ਮਹਾਰਾਜ ਕੀ ਗੱਲ? ਕਹਿੰਦੇ, ਜਦੋਂ ਸਾਡਾ ਕੀਰਤਨ ਬਾਣੀ ਸ਼ਬਦ ਸੁਣਨ ਨੂੰ ਦਿਲ ਕੀਤਾ ਸੀ ਨਾ, ਉਸ ਵੇਲੇ ਤੁਸੀਂ ਫਿਰ ਸਾਨੂੰ ਨਾ ਕਰ ਦਿੱਤੀ ਸੀ। ਉਹ ਕਹਿੰਦੇ, ਮਹਾਰਾਜ ਤੁਸੀਂ ਸਾਨੂੰ ਕਿਹਾ ਹੋਵੇ ਕੀਰਤਨ ਸੁਣਾਓ ਤੇ ਅਸੀਂ ਨਾ ਸੁਣਾਈਏ? ਕਹਿੰਦੇ, ਅੱਜ ਦਿਨ ਵੇਲੇ ਤੁਹਾਨੂੰ ਕਿਸੇ ਨੇ ਕਿਹਾ ਸੀ ਨਾ? ਉਹ ਕਹਿੰਦੇ, ਜੀ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ ਸਾਨੂੰ। ਹੁਣ ਇਹ ਵੀ ਚੇਤੇ ਰੱਖਣਾ ਵੀ ਇਹ ਨਹੀਂ ਬਾਬਾ ਬੁੱਢਾ ਸਾਹਿਬ ਨੇ ਕੋਈ ਸ਼ਿਕਾਇਤ ਕੀਤੀ ਹੈ ਗੁਰੂ ਸਾਹਿਬ ਨੂੰ, ਨਹੀਂ, ਉਹ ਗੁਰਸਿੱਖਾਂ ਦੇ ਹਿਰਦੇ ਵਿੱਚ ਹੀ ਵੱਸਦਾ। ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ, ਮਹਾਰਾਜ ਉਹ ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ ਸੀ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਸੱਤਾ ਬਲਵੰਡਾ, ਤੁਸੀਂ ਮੇਰੇ ਵਿੱਚ ਤੇ ਬਾਬਾ ਬੁੱਢਾ ਸਾਹਿਬ ਵਿੱਚ ਕੋਈ ਅੰਤਰ ਸਮਝਦੇ ਹੋ? ਫਰਕ ਸਮਝਦੇ ਹੋ ਤੁਸੀਂ? ਬਾਬਾ ਬੁੱਢਾ ਸਾਹਿਬ ਵਰਗੇ ਬ੍ਰਹਮ ਗਿਆਨੀ ਗੁਰਸਿੱਖਾਂ ਦੇ ਹਿਰਦੇ ਉੱਤੇ ਹੀ ਗੁਰੂ ਨਾਨਕ ਵੱਸਦਾ ਹੈ। ਧੰਨ ਗੁਰੂ ਨਾਨਕ ਦਾਤਾ ਇਹੋ ਜਿਹੇ ਗੁਰਸਿੱਖਾਂ ਦੇ ਹਿਰਦੇ 'ਤੇ ਹੀ ਬੈਠਾ। ਇਸ ਲਈ ਭਾਈ ਬਾਬਾ ਬੁੱਢਾ ਸਾਹਿਬ ਨੇ ਜਿਹੜਾ ਬਚਨ ਕਿਹਾ, ਉਹਨੂੰ ਨਾ ਨਹੀਂ ਕਰਦੇ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਇਹੋ ਜਿਹੇ ਸਾਧੂ ਜਨ ਜਿਹੜੇ ਉਹਨਾਂ ਦੇ ਮਨ ਹਿਰਦੇ ਦੇ ਉੱਤੇ ਹੀ ਪਰਮੇਸ਼ਰ ਪ੍ਰਭੂ ਵੱਸਦਾ, ਉਹਨਾਂ ਦੀ ਰਸਨਾ ਦੇ ਉੱਤੇ ਰੱਬ ਵੱਸਦਾ। ਜੇ ਰੱਬ ਦਾ ਦਰਸ਼ਨ ਕਰਨਾ, ਪ੍ਰਭ ਜੀ ਵਸੈ ਕਿੱਥੇ ਕਿੱਥੇ ਵੱਸਦਾ? ਪ੍ਰਭ ਜੀ ਸਾਧ ਕੀ ਰਸਨਾ, ਸਾਧੂ ਦੀ ਰਸਨਾ ਦੇ ਉੱਤੇ ਬੈਠਾ। ਇਸੇ ਲਈ ਸਾਧੂ ਦੇ ਬੋਲੇ ਹੋਏ ਜਿਹੜੇ ਬਚਨ ਹਨ ਸਾਧ ਸੰਗਤ, ਉਹ ਵਿਅਰਥ ਨਹੀਂ ਜਾਂਦੇ। ਤਾਂ ਭਾਈ ਸੱਤਾ ਬਲਵੰਡਾ ਜੀ ਨੇ ਖਿਮਾ ਮੰਗੀ ਸਤਿਗੁਰੂ ਪਾਤਸ਼ਾਹ ਜੀ ਨੂੰ, ਕਹਿੰਦੇ ਮਹਾਰਾਜ ਪ੍ਰਵਾਨ ਹੈ ਆਪ ਜੀ ਦਾ ਬਚਨ। ਸਤਿਗੁਰੂ ਕਹਿੰਦੇ ਕਰੋ ਫਿਰ ਕੀਰਤਨ। ਕਹਿਣ ਦਾ ਭਾਵ, ਜਿਹੜੇ ਗੁਰੂ ਦੇ ਹੋ ਗਏ, ਜਿਹੜੇ ਸਤਿਗੁਰੂ ਦੇ ਬਣ ਗਏ ਆ, ਸਤਿਗੁਰੂ ਨੇ ਸਦਾ ਵਾਸਤੇ ਹੀ ਸਾਧ ਸੰਗਤ ਉਹਨਾਂ ਨੂੰ ਵਡਿਆਈ ਬਖਸ਼ਿਸ਼ ਕੀਤੀ। ਸਤਿਗੁਰੂ ਜੀ ਨੇ ਸਦਾ ਵਾਸਤੇ ਹੀ ਉਹਨਾਂ ਨੂੰ ਸਤਿਕਾਰ, ਮਾਣ, ਇੱਜ਼ਤ ਬਖਸ਼ਿਸ਼ ਕੀਤੀ ਹੈ। ਉਹਨਾਂ ਦਾ ਲੋਕ ਪਰਲੋਕ ਦੇ ਵਿੱਚ ਸਤਿਕਾਰ ਆ, ਮਾਣ ਆ, ਵਡਿਆਈ ਆ ਉਹਨਾਂ ਦੀ। ਸਤਿਗੁਰੂ ਸਦਾ ਵਾਸਤੇ ਉਹਨਾਂ ਦੀ ਬਾਂਹ ਫੜਦਾ ਹੈ। ਐਸੇ ਦੁਬਾਜਰੇ ਲੋਕ ਵੀ ਜਿਹੜੇ ਆ, ਜਿਨ੍ਹਾਂ ਦਾ ਇਹਨਾਂ ਪੌੜੀਆਂ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਉਹ ਭੁੱਲੇ ਹੋਏ, ਭਟਕੇ ਹੋਏ, ਜ਼ਹਿਰ ਵਰਗਾ ਵੀ ਅਗਰ ਉਹਨਾਂ ਦਾ ਜੀਵਨ ਹੈ, ਅਗਰ ਗੁਰੂ ਕੀ ਸ਼ਰਨ ਵਿੱਚ ਆ ਜਾਣ, ਸਤਿਗੁਰੂ ਦਾ ਪੱਲਾ ਪਕੜਨ, ਤੇ ਗੁਰੂ ਜ਼ਹਿਰ ਰੂਪੀ ਜੀਵਨ ਮੁਕਾ ਕੇ ਅੰਮ੍ਰਿਤ ਵਰਗਾ ਜੀਵਨ ਬਖਸ਼ਿਸ਼ ਕਰ ਦਿੰਦਾ ਹੈ। ਲੋੜ ਹੈ, ਗੁਰੂ ਦੇ ਬਣਨ ਦੀ ਜ਼ਰੂਰਤ ਹੈ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣ ਦੀ। ਸੋ ਸਤਿਗੁਰ ਸੇਵੋ ਸਾਧ ਜਨ, ਜਿਨ ਹਰ ਹਰ ਨਾਮ ਦਿਰਡਾਇਆ। ਸੋ ਸਤਿਗੁਰ ਪੂਜੋ ਦਿਨ ਸਰਾਤ, ਜਿਨ ਜਗਨਨਾਥ ਜਗਦੀਸ਼ ਜਪਾਇਆ। ਸੋ ਸਤਿਗੁਰ ਦੇਖੋ ਇੱਕ ਨਿਮਖ ਨਿਮਖ, ਜਿਨ ਹਰ ਕਾ ਹਰ ਪੰਥ ਬਤਾਇਆ। ਇਸ ਸਤਿਗੁਰ ਕੀ ਸਭ ਪੱਗੀ ਪਵੋ, ਸਤਿਗੁਰ ਦੇ ਚਰਨੀ ਪੈ ਜਾਓ। ਕਿਹੜੇ ਸਤਿਗੁਰ ਦੇ ਚਰਨੀ? ਇਸ ਸਤਿਗੁਰ ਕੀ ਸਭ ਪੱਗੀ ਪਵੋ, ਜਿਨ ਮੋਹ ਅੰਧੇਰ ਚੁਕਾਇਆ। ਸੋ ਸਤਿਗੁਰ ਕਹੋ ਸਭ ਧੰਨ ਧੰਨ, ਜਿਨ ਹਰ ਭਗਤ ਭੰਡਾਰ ਲਹਾਇਆ। ਜਿਹੜੇ ਸਤਿਗੁਰੂ ਨੇ ਨਿਰੰਕਾਰ ਪਰਮੇਸ਼ਰ ਦਾ ਭਗਤੀ ਦਾ ਭੰਡਾਰਾ ਸਾਧ ਸੰਗਤ ਸਾਨੂੰ ਬਖਸ਼ਿਸ਼ ਕੀਤਾ ਹੈ, ਐਸੇ ਸਤਿਗੁਰੂ ਦੇ ਪਾਵਨ ਚਰਨਾਂ ਕਮਲਾਂ ਨਾਲ ਮਨ ਕਰਕੇ, ਸੁਰਤ ਬਿਰਤੀ ਕਰਕੇ ਜੁੜ ਜਾਈਏ, ਤਾਂ ਕਿ ਪ੍ਰਭੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋ ਜਾਈਏ। ਮਨਮੁਖ ਤੋਂ ਮਨਮੁਖ ਤੇ ਸਾਕਤ ਤੋਂ ਸਾਕਤ ਬੰਦਾ ਵੀ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਣ ਕੇ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ।